UR 770 AM ਤੋਂ ਰੇਡੀਓ ਪ੍ਰੋਗਰਾਮ ਜਾਗੋ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਅਦਬ ਅਤੇ ਸਤਿਕਾਰ ਦੇ ਨਾਲ ਜੀ ਆਇਆਂ ਕਰਦੇ ਹਾਂ ਜੀ। ਐਤਵਾਰ ਦਸੰਬਰ ਦੀ 8 ਤਰੀਕ ਅਤੇ ਬਾਹਰ ਦਾ ਤਾਪਮਾਨ ਇਸ ਵੇਲੇ 5 ਡਿਗਰੀ ਜਿਹੜਾ ਹੈ ਜੀ ਪਲੱਸ ਦੱਸਿਆ ਜਾ ਰਿਹਾ ਹੈ। ਕੱਲ੍ਹ ਨੂੰ ਵੀ ਪਲੱਸ 7 ਪਲੱਸ 8 ਹੋਣ ਦੇ ਆਸਾਰ ਨੇ, ਪਰ ਕੱਲ੍ਹ ਨਾਲ ਮੀਂਹ ਦੀ ਜਿਹੜੀ ਆ ਕਿਆ ਸਰਾਈਆਂ ਜਿਹੜੀਆਂ ਆ ਉਹ ਕੀਤੀਆਂ ਜਾ ਰਹੀਆਂ, ਅਤੇ ਉਸ ਤੋਂ ਬਾਅਦ ਬੁੱਧਵਾਰ ਵੀਰਵਾਰ ਜਿਹੜਾ ਆ ਫਿਰ ਮਾਈਨਸ ਵਾਲੇ ਪਾਸੇ ਥੋੜ੍ਹੀਆਂ ਬਹੁਤੀਆਂ ਫਲਰੀਆਂ, ਅਤੇ ਵੀਰਵਾਰ ਨੂੰ ਧੁੱਪ ਜਿਹੜੀ ਆ ਉਹ ਜਿਹੜੀ ਆ ਰਹਿਣ ਦਾ ਅਨੁਮਾਨ ਹੈਗਾ ਆ ਜੀ। ਕੱਲ੍ਹ ਕਿਉਂਕਿ ਜੇ ਮੀਂਹ ਕਣੀ ਆ ਅਤੇ ਭਾਵੇਂ ਜਿਹੜੀ ਆ ਸ਼ੁਰੂ ਵਾਲੀ ਸਨੋਅ ਹੋਵੇ ਅਤੇ ਭਾਵੇਂ ਮੀਂਹ ਹੋਵੇ, ਟ੍ਰੈਫਿਕ ਜਿਹੜਾ ਆ ਉਹ ਸਲੋਅ ਹੋ ਜਾਂਦਾ ਆ। ਕੱਲ੍ਹ ਨੂੰ ਕੰਮਾਂ ਕਾਰਾਂ 'ਤੇ ਵੀ ਜਾਣਾ ਅਤੇ ਟਾਈਮ ਰੱਖ ਕੇ ਜੇ ਪਹਿਲਾਂ ਥੋੜ੍ਹੇ ਚੱਲੋਗੇ ਤਾਂ ਜਿਹੜਾ ਆ ਜੇ ਕਾਹਲੀ ਕਰਨ ਦੀ ਲੋੜ ਨਹੀਂ ਪਊਗੀ ਅਤੇ ਟਾਈਮ ਨਾਲ ਕੰਮ 'ਤੇ ਪਹੁੰਚ ਜਾਓਗੇ। ਸਭ ਤੋਂ ਪਹਿਲਾਂ ਰਮਜ਼ ਦਿਲਾਂ ਦੀ ਪ੍ਰੋਗਰਾਮ ਜਿਹੜਾ ਜੀ ਹਰਜਿੰਦਰ ਗਿੱਲ ਹੁਣਾਂ ਦਾ ਪ੍ਰੋਗਰਾਮ ਸੀਗਾ, ਅਤੇ ਹੁਣ ਵਾਰੀ ਹੈਗੀ ਆ ਜੀ ਸਾਡੀ ਰੇਡੀਓ ਪ੍ਰੋਗਰਾਮ ਜਾਗੋ ਦੀ। ਮੈਂ ਇੰਦਰਦੀਪ ਅਤੇ ਮੇਰੇ ਨਾਲ ਇਕਬਾਲ ਸੰਭਲ ਜਿਹੜੇ ਆ ਜੀ ਸਟੂਡੀਓ ਦੇ ਵਿੱਚ ਨੇ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਕੋਈ ਸਾਂਝ ਪਾਉਣੀ ਹੋਵੇ ਤਾਂ ਸਟੂਡੀਓ ਨੰਬਰ ਸੇਮ ਹੀ ਆ ਜਿਹੜਾ ਬਾਕੀ ਸਾਰੇ ਦਿਨਾਂ 'ਚ ਹੁੰਦਾ ਹੈ ਜੀ, 416-620-1717-4166-201-7678। 2:57 ਤੱਕ ਜਿਹੜੀ ਆ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਜਿਹੜੀ ਆ ਸਾਂਝ ਰਹੇਗੀ। ਪ੍ਰੋਗਰਾਮ ਦੇ ਦੌਰਾਨ ਜਿੱਥੇ ਕੁਛ ਇੱਥੋਂ ਦੀਆਂ ਖਬਰਾਂ, ਕੁਛ ਇੰਡੀਆ ਦੀਆਂ ਖਬਰਾਂ, ਅਤੇ ਕੋਸ਼ਿਸ਼ ਕਰਾਂਗੇ ਬਿਰਜੂਹਾਂ ਨਾਲ ਜੇ ਅੱਜ ਡਿਟੇਲ ਦੇ ਵਿੱਚ ਗੱਲ ਹੋ ਸਕੇ। ਪਿਛਲੀ ਵਾਰੀ ਫੋਨ 'ਤੇ ਆ ਜਿਹੜਾ ਜੀ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਸੀਗੀ ਅਤੇ ਉਹਨਾਂ ਨਾਲ ਗੱਲ ਨਹੀਂ ਹੋ ਸਕੀ। ਅੱਜ ਜੇ ਫੋਨ ਲਾਈਨਾਂ ਨੇ ਸਾਥ ਦਿੱਤਾ ਤਾਂ ਉਹਨਾਂ ਦੇ ਨਾਲ ਗੱਲ ਥੋੜ੍ਹੀ ਜਿਹੀ ਜਿਹੜੀ ਆ ਕਰਾਂਗੇ, ਕੁਝ ਚਰਚਾ ਅਤੇ ਕੁਛ ਗੱਲਾਂ ਇੱਥੋਂ ਦੀਆਂ ਕਰਕੇ, ਨਾਲ ਸਾਡੇ ਜਿਹੜੇ ਸਪੋਂਸਰ ਬਿਜ਼ਨਸ ਅਦਾਰੇ ਆ ਉਹਨਾਂ ਦੇ ਸੰਦੇਸ਼, ਅਤੇ ਘੱਟੋ ਕੋਸ਼ਿਸ਼ ਕਰਾਂਗੇ ਇੱਕ ਗੀਤ ਜਿਹੜਾ ਆ ਉਹ ਜ਼ਰੂਰ ਤੁਹਾਨੂੰ ਸੁਣਾਇਆ ਜਾਵੇ ਪ੍ਰੋਗਰਾਮ ਦੇ ਦੌਰਾਨ। ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਤਾਂ ਫੋਨ ਨੰਬਰ 416-600-1643-20 ਜਾਂ 416-835-6355 'ਤੇ ਜਿਹੜੀ ਆ ਜੀ ਗੱਲਬਾਤ ਕੀਤੀ ਜਾ ਸਕਦੀ ਹੈ। ਗੱਲਾਂ ਬਾਤਾਂ ਹੋਰ ਵੀ ਜਿਹੜੀਆਂ ਕਾਫੀ ਆਪਾਂ ਕਰਦੇ ਰਹਿੰਦੇ ਹਾਂ ਵੱਖੋ ਵੱਖ ਪ੍ਰੋਗਰਾਮਾਂ ਦੇ ਦੌਰਾਨ, ਪਰ ਅੱਜ ਇੱਕ ਗੱਲ ਜਿਹੜੀ ਨਿਗਾਹ 'ਚ ਆਈ, ਕਿਉਂਕਿ ਦਸੰਬਰ ਦਾ ਮਹੀਨਾ ਆ ਜੀ ਅਤੇ ਜਨਵਰੀ 1 ਤਰੀਕ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਉਂਦੀਆਂ ਹੁੰਦੀਆਂ, ਅਤੇ ਉਦੋਂ ਇਹ ਵੀ ਆਉਂਦਾ ਹੁੰਦਾ ਆ ਬਈ ਜੀ ਫਲਾਣੇ CEO ਨੇ ਪਹਿਲੇ ਕੁਛ ਇੱਕ ਮਿੰਟਾਂ 'ਚ ਹੀ ਇੱਕ ਆਮ ਬੰਦੇ ਦੀ ਸਾਲ ਭਰ ਦੀ ਕਮਾਈ ਜਿੰਨੀ ਕਮਾਈ ਜਿਹੜੀ ਆ ਉਹ ਕਰ ਲਈ ਆ, ਜਾਂ ਬਾਕੀਆਂ 'ਤੇ ਜਿਹੜਾ ਆ ਵੀ ਉਹ ਇੰਨੇ ਹੋ ਗਏ ਆ, ਚੰਗਾ ਹੋ ਗਿਆ ਮਾੜਾ ਹੋ ਗਿਆ, ਪਰ ਇੱਕ ਰਿਪੋਰਟ ਜਿਹੜੀ ਇਸ ਸਾਲ ਦੀ ਜਿਹੜੀ ਆ ਜੀ, ਜਿਵੇਂ ਪਹਿਲਾਂ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ, ਇਸੇ ਤਰ੍ਹਾਂ ਹੀ ਫੂਡ ਐਂਡ ਐਗਰੀਕਲਚਰ ਔਰਗਨਾਈਜੇਸ਼ਨ ਜਿਹੜੀ ਆ ਯੂਨਾਈਟਿਡ ਨੇਸ਼ਨਸ ਦੀ, ਉਸ ਔਰਗਨਾਈਜੇਸ਼ਨ ਵੱਲੋਂ ਇੱਕ ਰਿਪੋਰਟ ਜਿਹੜੀ ਆ ਜੀ ਉਹ ਦਿੱਤੀ ਗਈ ਆ, ਉਹਦਾ ਨਾਂ ਆ ਦ ਸਟੇਟ ਆਫ ਫੂਡ ਸਿਕਿਉਰਿਟੀ ਐਂਡ ਨਿਊਟ੍ਰੀਸ਼ਨ ਇਨ ਦਾ ਵਰਲਡ, ਬਈ ਖਾਣ ਪੀਣ ਦੀ ਜਿਹੜੀ ਸਿਕਿਉਰਿਟੀ ਆ, ਹੁਣ ਠੀਕ ਆ ਇੱਥੇ ਦੇ ਕਈਆਂ ਥਾਵਾਂ 'ਤੇ ਤਾਂ ਲਾਈਫ ਦੀ ਕੋਈ ਸਿਕਿਉਰਿਟੀ ਨਹੀਂ ਗੀ, ਪਰ ਜਿੰਨਾ ਚਿਰ ਲਾਈਫ ਹੈਗੀ ਆ ਖਾਣ ਦੀ ਜ਼ਰੂਰਤ ਪੈਂਦੀ ਆ। ਅਤੇ ਮੇਰਾ ਆਪਣਾ ਨਿੱਜੀ ਰੂਪ 'ਚ ਇਹ ਮੰਨਣਾ ਆ ਬਈ ਬਿਰਜੂ ਹੁਣ ਨਾਲ ਵੀ ਗੱਲਾਂ ਬਾਤਾਂ ਪਹਿਲਾਂ ਹੁੰਦੀਆਂ ਖਬਰਾਂ ਦੇ ਦੌਰਾਨ ਅੱਗੇ, ਵੀ ਜਿੰਨਾਂ ਕੰਟਰੀਆਂ 'ਚੋਂ ਆਪਾਂ ਆਏ ਹਾਂ ਉੱਥੇ ਕਿਸੇ ਵੇਲੇ ਡਿਕਟੇਟਰਸ਼ਿਪ ਹੁੰਦੀ ਸੀਗੀ, ਅਤੇ ਡਿਕਟੇਟਰਸ਼ਿਪ ਦੇ ਵਿੱਚ ਜਿਹੜੀ ਆ ਜੀ ਇੱਕ ਗੱਲ ਜ਼ਰੂਰ ਹੁੰਦੀ ਸੀਗੀ ਬਈ ਬੰਦੇ ਨੂੰ ਉਨਾ ਕੁ ਜ਼ਰੂਰ ਖਾਣ ਨੂੰ ਮਿਲ ਜਾਂਦਾ ਸੀਗਾ ਵੀ ਉਹ ਮਰੇ ਨਾ, ਕਿਉਂਕਿ ਉਹ ਰਾਜਿਆਂ ਦੀ ਇੱਕ ਜ਼ਿੰਮੇਵਾਰੀ ਸੀਗੀ। ਬਿਰਜੂ ਹੁਣੇ ਵੀ ਇੱਕ ਲਫ਼ਜ਼ ਵਰਤ ਰਹੇ ਹੁੰਦੇ ਆ ਸੁੱਖ ਅਤੇ ਸੁਰੱਖਿਆ, ਵੀ ਉਹ ਜਿਹੜਾ ਆ ਉਹ ਰਾਜਾ ਦਾ ਧਰਮ ਆ ਜਿਹੜਾ ਵੀ ਰਾਜ ਕਰ ਰਿਹਾ, ਜੇ ਉਹਨੂੰ ਆਪਾਂ ਹੁਣ ਚੇਂਜ ਕਰ ਹੋ ਗਿਆ ਅਤੇ ਸਮਾਜ ਦੇ ਵਿੱਚ ਡੈਮੋਕਰੇਸੀ ਆ ਗਈ ਆ, ਅਤੇ ਫਿਰ ਵੀ ਜਿਹੜੇ ਵੀ ਡੈਮੋਕਰੈਟਿਕਲੀ ਚੁਣ ਕੇ ਆਉਂਦੇ ਆ ਉਹਨਾਂ 'ਤੇ ਵੀ ਉਹੀ ਇੱਕ ਚੀਜ਼ ਲਾਗੂ ਹੁੰਦੀ ਆ ਵੀ ਉਹ ਆਪਦੇ ਸਿਟੀਜ਼ਨਸ ਦੀ ਸੁੱਖ ਅਤੇ ਸੁਰੱਖਿਆ ਜਿਹੜੀ ਆ ਉਹ ਉਹਨਾਂ ਦੀ ਵੀ ਇੱਕ ਰਿਸਪੋਂਸੀਬਿਲਟੀ, ਉਹਨਾਂ ਦੀ ਵੀ ਇੱਕ ਡਿਊਟੀ ਜਿਹੜੀ ਆ ਉਹ ਬਣਦੀ ਆ। ਅਤੇ ਮੇਰੇ ਹਿਸਾਬ ਨਾਲ ਮੈਂ ਨਿੱਜੀ ਰੂਪ 'ਚ ਇਹ ਮੰਨਦਾ ਹਾਂ ਵੀ ਭਾਵੇਂ ਪਹਿਲਾਂ ਡਿਕਟੇਟਰਸ਼ਿਪ ਸੀ, ਭਾਵੇਂ ਅੱਜ ਕੱਲ੍ਹ ਦੀ ਸੁਸਾਇਟੀ 'ਚ ਡੈਮੋਕਰੇਸੀ ਆ, ਭਾਵੇਂ ਅੱਜ ਕੱਲ੍ਹ ਵੀ ਕਈਆਂ ਥਾਵਾਂ 'ਤੇ ਡਿਕਟੇਟਰਸ਼ਿਪ ਹੈਗੀ ਆ ਕਈਆਂ ਮੁਲਕਾਂ ਦੇ ਵਿੱਚ। ਭੁੱਖ ਨਾਲ ਜੇ ਇੱਕ ਵੀ ਮਨੁੱਖੀ ਜਾਨ ਜਾਂਦੀ ਆ ਤਾਂ ਉਹ ਗਲਤ ਆ। ਇਹਦਾ ਮਤਲਬ ਆ ਵੀ ਉਸ ਕੰਟਰੀ ਦੇ ਰਾਜੇ ਮਹਾਰਾਜੇ ਜਾਂ ਉਸ ਕੰਟਰੀ ਦੇ ਵੋਟਾਂ ਦੀ ਪਰਚੀ ਰਾਹੀਂ ਜਾਂ ਵੋਟਾਂ ਦੀਆਂ ਮਸ਼ੀਨਾਂ ਰਾਹੀਂ ਜਿੱਤ ਕੇ ਆਏ ਲੀਡਰ ਜਿਹੜੇ ਆ ਉਹ ਆਪਣੀ ਡਿਊਟੀ ਜਿਹੜੀ ਆ ਉਹ ਪੂਰੀ ਨਹੀਂ ਕਰ ਰਹੇ। ਪਰ ਜਿਹੋ ਜਿਹੇ ਅੰਕੜੇ ਜਿਹੜੇ ਆ ਇਸ ਰਿਪੋਰਟ ਦੇ ਵਿੱਚ ਆਏ ਆ ਉਹ ਹੈਰਾਨਕੁੰਨ ਆ। ਰਿਪੋਰਟ ਕਾਫੀ ਲੰਮੀ ਚੌੜੀ ਆ, ਡਾਊਨਲੋਡ ਤੁਸੀਂ ਕਰ ਸਕਦੇ ਆ ਜਿਹੜੀ ਆ ਇਸ ਨੂੰ ਜੇ ਲੱਭ ਕੇ ਫੂਡ ਐਂਡ ਐਗਰੀਕਲਚਰ ਔਰਗਨਾਈਜੇਸ਼ਨ FAO.org 'ਤੇ ਜਾਓਗੇ ਤਾਂ ਇਹਦੀ ਕੰਪਲੀਟ ਰਿਪੋਰਟ ਤੁਸੀਂ ਜਿਹੜੀ ਡਾਊਨਲੋਡ ਕਰ ਸਕਦੇ ਆ। ਪਰ ਇਹਦੀਆਂ ਜਿਹੜੀਆਂ ਮੇਜਰ ਮੇਜਰ ਮੋਟੀਆਂ ਮੋਟੀਆਂ ਗੱਲਾਂ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੂੰਗਾ, ਕਿਉਂਕਿ ਜਦੋਂ ਦੀ ਇਹ ਸੁਮਲ ਸਾਹਿਬ ਇੰਡੀਆ ਦੇ ਵਿੱਚ ਵੀ ਵਾਹਵਾ ਗੱਲ ਚੱਲੀ ਸੀ ਹਰੀ ਕ੍ਰਾਂਤੀ ਆ ਗਈ, ਹਰੀ ਕ੍ਰਾਂਤੀ ਆ ਗਈ, ਅਤੇ ਓਵਰਆਲ ਦੁਨੀਆ ਦੇ ਉੱਤੇ ਵੀ ਜਿਹੜੀ ਆ ਫੂਡ ਜਿਹੜਾ ਦੀ ਪ੍ਰੋਡਕਸ਼ਨ ਆ ਜਿਹੜੀ ਜਿਹੜੇ ਖਾਣ ਪੀਣ ਦੀ ਸਮੱਗਰੀ ਜਿਹੜੀ ਆ ਉਹਦੀ ਪ੍ਰੋਡਕਸ਼ਨ ਵਧੀ ਆ ਪਿਛਲਿਆਂ ਸਾਲਾਂ ਦੇ ਵਿੱਚ। ਅਤੇ ਜੇ ਉਹ ਚੀਜ਼ ਵਧੀ ਆ ਅਤੇ ਭੁੱਖਮਰੀ ਘਟਣੀ ਚਾਹੀਦੀ ਆ। ਇੱਕ ਇੱਕ ਨੋਰਮਲ ਜਿਹਾ ਜੇ ਆਪਾਂ ਜੇ ਆਪਾਂ ਕਹੀਏ ਦੋ ਅਤੇ ਦੋ ਅਤੇ ਚਾਰ ਹੀ ਆ ਨਾ, ਅਤੇ ਜੇ ਜਿਹੜੀ ਆ ਖਾਣ ਪੀਣ ਦੇ ਸਮਾਜ ਚੀਜ਼ਾਂ ਦੀ ਪ੍ਰੋਡਕਸ਼ਨ ਵਧੀ ਆ ਅਤੇ ਭੁੱਖਮਰੀ ਘਟਣੀ ਚਾਹੀਦੀ ਆ। ਪਰ ਇਸ ਰਿਪੋਰਟ ਨੇ ਇਹ ਦੱਸਿਆ ਆ ਬਈ ਜਿਹੜੇ ਆ ਭੁੱਖੇ ਲੋਕ ਆ ਜਿਹੜੇ ਉਹਨਾਂ ਦੀ ਗਿਣਤੀ ਘੱਟ ਨਹੀਂ ਰਹੀ, ਡਿਕਲਾਈਨ ਨਹੀਂ ਹੋ ਰਹੀ। ਇਹ ਝੂਠ ਆ ਜੇ ਕੋਈ ਇਹ ਸਮਝਦਾ ਵੀ ਭੁੱਖੇ ਬੰਦਿਆਂ ਦੀ ਔਰਤਾਂ ਦੀ ਬੱਚਿਆਂ ਦੀ ਗਿਣਤੀ ਘੱਟ ਰਹੀ ਆ। ਉਦੋਂ ਅੱਗੇ ਜਾ ਕੇ ਜਿਹੜੀ ਆ ਜੀ ਇਸ ਦੁਨੀਆ ਦੇ ਉੱਤੇ ਇਸ ਧਰਤੀ ਦੇ ਉੱਤੇ ਇਸ ਰਿਪੋਰਟ ਦੇ ਮੁਤਾਬਕ ਕੋਈ 820 million ਇਨਸਾਨ ਆ ਜਿਨ੍ਹਾਂ ਕੋਲ ਖਾਣ ਪੀਣ ਜੋਗਾ ਵੀ ਇਨਫ ਨਹੀਂ ਹੈਗਾ। ਅਤੇ ਕਈਆਂ ਕੰਟਰੀਆਂ ਦੇ ਵਿੱਚ ਜਿਹੜਾ ਹੈ ਜੀ ਉਹ ਜੇ ਪ੍ਰੋਡਕਸ਼ਨ ਜ਼ਿਆਦਾ ਹੋ ਜਾਵੇ ਕਹਿੰਦੇ ਆ ਭਾਰਤ ਜਿਹੜਾ ਆ ਰੇਟ ਜ਼ਿਆਦਾ ਡਿੱਗ ਪੈਣਾ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਸਮੁੰਦਰ ਸੁੱਟ ਦਿੰਦੇ ਆ। ਜਿਹੜਾ ਇਹ ਨਹੀਂ ਗਾ ਵੀ ਜਿੱਥੇ ਭੁੱਖ ਮਰੀ ਆ ਜਾਂ ਜਿੱਥੇ ਘੱਟ ਆ ਤੁਸੀਂ ਉੱਥੇ ਸ਼ਿਪ ਹੀ ਕਰ ਦਿਉ ਜਾਂ ਕੁਛ ਹੋਰ ਕਰ ਦਿਉ, ਹੈ ਨਾ ਸਮੁੰਦਰ 'ਚ ਸਿੱਟਿਆ ਅਤੇ ਪਤਾ ਨਹੀਂ ਕਿਸੇ ਦੇ ਕੰਮ ਆਉਣਾ ਕਿ ਨਹੀਂ ਆਉਣਾ। ਪਰ ਘੱਟੋ ਘੱਟ 820 million ਇਨਸਾਨ ਆ ਜਿਨ੍ਹਾਂ ਕੋਲ ਖਾਣ ਲਈ ਜਿਹੜਾ ਆ ਉਹ ਇਨਫ ਨਹੀਂ ਹੈਗਾ। ਅਤੇ ਜਿਵੇਂ ਪਹਿਲਾਂ ਗੱਲ ਕੀਤੀ ਆ ਵੀ ਇੱਕ ਪਾਸੇ ਤਾਂ ਖਾਣ ਲਈ ਬਹੁਤਾ ਨਹੀਂ ਗਾ, ਦੂਜੇ ਪਾਸੇ ਬੰਦੇ ਮੋਟਾਪੇ ਦੇ ਨਾਲ ਵੇਸਟ ਲਾਈਨ ਵੱਧ ਗਈ ਜੀ, ਖਾਣ ਪੀਣ ਦਾ ਸਮਾਨ ਜ਼ਿਆਦਾ ਹੋ ਗਿਆ ਜਿਹੜਾ ਆ ਜ਼ਿਆਦਾ ਓਵਰ ਈਟਿੰਗ ਅੱਜ ਕੱਲ੍ਹ ਇਹ ਵੀ ਆ ਬੜਾ ਸਮਝਦੇ ਆ ਵੀ ਜੀ ਓਵਰ ਈਟਿੰਗ ਕਰ ਲਈ ਜੀ ਭਾਈ ਕਿਉਂ ਕੋਈ ਤੁਹਾਡੇ ਮਗਰ ਪਿਆ ਸੀਗਾ ਓਵਰ ਈਟਿੰਗ ਦਾ। ਅਤੇ ਜਿਹੜੀ ਆ ਕਹਿੰਦੇ ਆ ਜਿਹੜਾ ਯੂਨਾਈਟਿਡ ਨੇਸ਼ਨ ਨੇ ਇੱਕ ਗੱਲ ਕੀਤੀ ਸੀਗੀ ਬਈ 2030 ਤੱਕ ਜਿਹੜੀ ਮਲਨਿਊਟ੍ਰੀਸ਼ਨ ਆ ਜਿਹੜੀ ਖਾਣ ਪੀਣ ਦੀ ਘਾਟ ਦੇ ਕਰਕੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੀਆਂ ਘਾਟਾਂ ਆਉਂਦੀਆਂ ਆ, ਕਈ ਬਿਮਾਰੀਆਂ ਲੱਗ ਜਾਂਦੀਆਂ, ਵੀ ਉਹਨੂੰ ਖਤਮ ਕਰਾਂਗੇ 2030 ਦੇ ਵਿੱਚ। ਇਹ ਰਿਪੋਰਟ ਕਹਿੰਦੀ ਆ ਵੀ ਉਹ ਇੱਕ ਬੜਾ ਵੱਡਾ ਚੈਲੰਜ ਹੀ ਲੱਗਦਾ ਆ ਜਿਹੜੇ ਹਿਸਾਬ ਨਾਲ ਇਸ ਵੇਲੇ ਭੁੱਖਮਰੀ ਹੈਗੀ ਆ, 2030 ਤੱਕ ਵੀ ਉਹ ਜਿਹੜਾ ਆ ਪੂਰਾ ਨਹੀਂ ਹੋ ਸਕਦਾ। ਅਤੇ ਇਹਦੇ 'ਚ ਜਿਹੜੀ ਇੱਕ ਸਭ ਤੋਂ ਜਿਹੜੀ ਆ ਵੱਡੀ ਗੱਲ ਆਈ ਆ ਜਿਹੜੀ ਫੂਡ ਇਨਸਕਿਉਰਿਟੀ ਆ ਉਹ ਕਹਿੰਦੇ ਆ ਵੀ ਇੱਕ ਭੁੱਖ ਤੋਂ ਜ਼ਿਆਦਾ ਦੀ ਗੱਲ ਆ ਜਿਹੜੀ ਫੂਡ ਇਨਸਕਿਉਰਿਟੀ ਆ। ਅਤੇ ਇਹਦੇ 'ਚ ਜਿਹੜੀ ਆ ਅੰਡਰ ਨਰਿਸ਼ਮੈਂਟ ਦੀ ਪ੍ਰੀਵਲੈਂਸ ਜਿਹੜੀ ਆ ਜੀ ਉਹ ਜੇ ਇਸ ਰਿਪੋਰਟ ਦੇ ਹਿਸਾਬ ਦੇ ਨਾਲ ਇੱਕ ਵਾਰੀ ਘਟੀ ਜ਼ਰੂਰ ਆ 2005 ਤੋਂ ਲੈ ਕੇ 2010-11 ਤੱਕ, ਪਰ ਹੁਣ ਉਹ ਜਿਹੜੀ ਆ ਉਹ ਫਿਰ ਉੱਧਰ ਵਧਣ ਵਾਲੇ ਪਾਸੇ ਨੂੰ ਜਿਹੜਾ ਰੁਝਾਨ ਜਿਹੜਾ ਆ ਉਹ ਹੋ ਰਿਹਾ ਆ, ਕਿਉਂਕਿ ਇਹ 2015 ਤੋਂ ਲੈ ਕੇ 16 ਤੋਂ 17 ਥੋੜ੍ਹੀ ਥੋੜ੍ਹੀ ਫਿਰ ਜਿਹੜੀ ਆ ਮਲਨਿਊਟ੍ਰੀਸ਼ਨ ਵਧਣ ਵਾਲੇ ਪਾਸੇ ਜਿਹੜੀ ਆ ਜੀ ਉਹ ਚੱਲ ਰਹੀ ਆ। ਅਤੇ ਜੇ ਜਿਹੜੀ ਆ 2005 ਤੋਂ ਵਿੱਚ ਵੇਖੀ ਜਾਵੇ ਤਾਂ ਸਭ ਤੋਂ ਜ਼ਿਆਦਾ ਜਿਹੜੀ ਆ ਇਹ ਆ ਰਹੀ ਆ ਜੀ ਕੈਰੀਬੀਅਨ ਕੰਟਰੀਜ਼ ਵਾਲੇ ਪਾਸੇ ਜਿਹੜੀ ਇਹਦੀ ਆ ਗਿਣਤੀ ਮਿਣਤੀ ਆ। ਹੁਣ ਇਹ ਸਾਰੀਆਂ ਗੱਲਾਂ ਜਿੱਥੇ ਇਹ ਆਪਾਂ ਕਰੀ ਜਾਂਦੇ ਹਾਂ ਉੱਥੇ ਇੱਕ ਆਕਸਫੈਮ ਦੀ ਜਿਹੜੀ ਆ ਜੀ ਉਹ ਵੀ ਰਿਪੋਰਟ ਆਈ ਆ। ਉਹ ਆਕਸਫੈਮ ਦੀ ਰਿਪੋਰਟ ਦੇ ਵਿੱਚ ਇੱਕ ਚੀਜ਼ ਜਿਹੜੀ ਮੈਨੂੰ ਲੱਗੀ ਸਭ ਤੋਂ ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਕਾਫੀ ਹੈਰਾਨ ਹੋਇਆ ਉਹ ਸੁਣ ਕੇ। ਆਕਸਫੈਮ ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਆ ਬਈ ਇਸ ਧਰਤੀ ਤੇ 26 ਇਨਸਾਨ ਇਹੋ ਜਿਹੇ ਆ ਜਿਨ੍ਹਾਂ 26 ਦਾ ਟੋਟਲ ਸਰਮਾਇਆ 3.8 ਬਿਲੀਅਨ ਜਿਹੜੇ ਗਰੀਬ ਇਨਸਾਨ ਇਸ ਧਰਤੀ ਤੇ ਹੈਗੇ ਆ ਉਹਨਾਂ ਦਾ ਸਰਮਾਇਆ ਅਤੇ ਉਹਨਾਂ 26 ਦਾ ਸਰਮਾਇਆ ਇੱਕੋ ਜਿਹਾ ਆ ਪਿਛਲੇ ਸਾਲ ਦੇ ਵਿੱਚ। ਅਤੇ ਭਾਈ ਇਹ ਜਿਹੜੀ ਆ ਇਹ ਡਿਸਪੈਰਿਟੀ ਅਤੇ ਇੱਕ ਪਾਸੇ ਉਹ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕਿੰਨਾ ਕੁ ਕਮਾਈ ਜਾਂਦੇ ਹਾਂ, ਕਿੱਥੇ ਰੱਖਿਆ ਨਹੀਂ ਰੱਖਿਆ, ਕੀ ਆ ਕੀ ਨਹੀਂ। ਅਤੇ ਦੂਜੇ ਪਾਸੇ ਆਕਸਫੈਮ ਦੀ ਰਿਪੋਰਟ ਕਹਿੰਦੀ ਆ ਵੀ ਇਹੋ ਜਿਹੇ ਬੰਦੇ ਵੀ ਆ ਜਿਹੜੇ ਆਪਣੀ ਦਿਹਾੜੀ $5.5 ਜਾਂ ਉਸ ਤੋਂ ਘੱਟ ਦੇ ਵਿੱਚ ਗੁਜ਼ਾਰਾ ਕਰਦੇ ਆ। ਆਕਸਫੈਮ ਦੀ ਰਿਪੋਰਟ ਦੇ ਵਿੱਚ ਹਮੇਸ਼ਾ ਹੀ ਇਹਨਾਂ ਨੇ ਅਮੈਰੀਕਨ ਡਾਲਰ ਦੇ ਨਾਲ ਕੰਪੇਅਰ ਕਰਕੇ ਜਿਹੜਾ ਆ ਤਾਂ ਕਿ ਸਾਰਿਆਂ 'ਤੇ ਇੱਕ ਸਟੈਂਡਰਡ ਜਿਹੜਾ ਆ ਉਹ ਸੇਮ ਰਹੇ, ਉਹਦੀ ਵੈਲਿਊ ਦੇ ਹਿਸਾਬ ਨਾਲ। ਇਹ ਨਹੀਂ ਪਤਾ ਹੁਣ ਕਿਹੜੇ ਕੰਟਰੀ ਦੀ ਇਹ ਗੱਲ ਕਰਦੇ ਹਾਂ, ਪਰ ਇਹ ਆ ਪਰ ਪਿਛਲੇ ਸਾਲ ਦੇ ਵਿੱਚ ਟੋਟਲ ਜਿਹੜੀ ਆ ਜਿਹੜੇ ਦੁਨੀਆ ਦੇ ਬਿਲੀਨੀਅਰਸ ਦੀ ਜਿਹੜੀ ਇਨਕਮ ਆ ਉਹ 900 ਬਿਲੀਅਨ ਜਿਹੜੀ ਆ ਉਹ ਵਧੀ ਆ। 900 ਬਿਲੀਅਨ ਵਧਣ ਦਾ ਨਾ ਮਤਲਬ ਇਹ ਆ ਜੇ 365 ਦੇ ਨਾਲ ਆਪਾਂ ਗੱਲ ਕਰੀਏ, ਜੇ ਸੈਟਰਡੇ ਸੰਡੇ ਛੁੱਟੀ ਵਾਲੇ ਦਿਨ ਵੀ ਨਾ ਗਿਣੀਏ, ਤੇ 2.5 ਬਿਲੀਅਨ ਇੱਕ ਦਿਨ ਦੇ ਵਿੱਚ ਉਹਨਾਂ ਬਿਲੀਅਨੀਅਰ ਦੀ ਜਿਹੜੀ ਆ ਉਹ ਵੈਲਥ ਵਧੀ ਆ, ਤਾਂ 900 ਮਿਲੀਅਨ ਜਿਹੜਾ ਆ ਉਹ ਬਣਦਾ ਆ ਸਾਲ ਦਾ। ਤੇ ਦੂਜੇ ਪਾਸੇ $5.5 ਜਾਂ ਉਸ ਤੋਂ ਘੱਟ ਦੇ ਉੱਤੇ ਜਿਹੜੀ ਆ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਨ ਵਾਲੇ ਜਿਹੜੇ ਆ ਜੀ ਲੋਕ ਹੈਗੇ ਆ। ਅਤੇ ਜਿਹੜੇ ਆ 10,000 ਦੇ ਨੇੜੇ ਤੇੜੇ ਇਨਸਾਨ ਆ ਜਿਹੜੇ ਹੈਲਥ ਕੇਅਰ ਨਾ ਮਿਲਣ ਕਰਕੇ ਮੌਤ ਹੋ ਜਾਂਦੀ ਆ ਦੁਨੀਆ 'ਤੇ, ਜਿਹਨੂੰ ਹੈਲਥ ਕੇਅਰ ਚਾਹੀਦੀ ਹੈ ਪਰ ਉਹ ਹੈਲਥ ਕੇਅਰ ਜਾਂ ਤਾਂ ਅਫੋਰਡ ਨਹੀਂ ਕਰਦੇ ਜਾਂ ਹੈਲਥ ਕੇਅਰ ਉਹਨਾਂ ਨੂੰ ਅਵੇਲੇਬਲ ਨਹੀਂ ਹੁੰਦੀ ਜਿਹੜੀ ਆ ਉਹ ਉਹਦੇ ਕਰਕੇ ਵੀ ਉਹ ਉੱਥੇ ਜਾ ਹੀ ਨਹੀਂ ਸਕਦੇ। ਅਤੇ ਇੱਕ ਜਿਹੜੀ ਇੱਕੋ ਸ਼ਹਿਰ ਦੇ ਵਿੱਚ ਜਿਹੜੀ ਆ ਕਿਸੇ ਵੀ ਚੀਜ਼ ਦੀ ਜਿਹੜੀ ਆ ਇਹ ਵੇਖਣਾ ਵੀ ਉਹ ਕਿਸ ਤਰ੍ਹਾਂ ਆ, ਆਕਸਫੈਮ ਦੀ ਰਿਪੋਰਟ 'ਚ ਵੀ ਉਹ ਸ਼ਹਿਰ ਦੇ ਵਿੱਚ ਜਿਹੜੀਆਂ ਆ ਸੁੱਖ ਸਹੂਲਤਾਂ ਕਿੰਨੀਆਂ ਕਿਆ, ਉਹਦਾ ਇੰਡੀਕੇਟਰ ਹੁੰਦਾ ਲਾਈਫ ਐਕਸਪੈਕਟੈਂਸੀ ਵੀ ਬੰਦਾ ਕਿੰਨੀ ਕੁ ਉਮਰ 'ਚ ਐਵਰੇਜ ਜਿਹੜਾ ਆ ਉਹ ਡੈਥ ਹੁੰਦੀ ਆ। ਬ੍ਰਾਜ਼ੀਲ ਦਾ ਸ਼ਹਿਰ ਆ ਇਸ ਆਕਸਫੈਮ ਦੀ ਰਿਪੋਰਟ ਦੇ ਵਿੱਚ ਇਹਨਾਂ ਨੇ ਰਿਪੋਰਟ ਕੀਤਾ ਆ ਬਈ ਸਾਓ ਪੋਲੋ ਬ੍ਰਾਜ਼ੀਲ ਦਾ ਇੱਕ ਸ਼ਹਿਰ ਆ ਜਿਹੜੇ ਉਸੇ ਇੱਕੋ ਸ਼ਹਿਰ ਦੇ ਜਿਹੜੇ ਆ ਅਮੀਰ ਏਰੀਏ ਆ ਉੱਥੇ ਲਾਈਫ ਐਕਸਪੈਕਟੈਂਸੀ ਹੈਗੀ ਆ 79 ਸਾਲ 79 ਈਅਰਸ, ਅਤੇ ਉਸੇ ਹੀ ਸ਼ਹਿਰ ਦੇ ਗਰੀਬ ਏਰੀਆ ਦੇ ਵਿੱਚ ਲਾਈਫ ਐਕਸਪੈਕਟੈਂਸੀ ਹੈਗੀ ਆ 54 ਸਾਲ, ਆਲਮੋਸਟ 25 ਸਾਲ ਦਾ ਜਿਹੜਾ ਆ ਡਿਫਰੈਂਸ ਇੱਕੋ ਹੀ ਸ਼ਹਿਰ ਦੇ, ਸਿਰਫ ਵੀ ਕਿੰਨੀ ਕੁ ਇਨਕਮ ਆ ਕਮਾਉਂਦੇ ਆ ਅਤੇ ਕਿਉਂਕਿ ਉਹਦੇ ਹਿਸਾਬ ਨਾਲ ਹੀ ਅੱਗੇ ਸਾਰੀਆਂ ਫੈਸਿਲਿਟੀਜ਼ ਜਿਹੜਾ ਅੱਜ ਕੱਲ੍ਹ ਦਾ ਯੁੱਗ ਆ ਉਹ ਮਿਲਦੀਆਂ ਆ। ਅਤੇ ਉਹ ਜਿਹੜਾ ਜੀ ਉਹ 54 ਅਤੇ 75 ਸਾਲ ਆ। ਅਤੇ ਜਿਹੜੇ ਵੀ ਜਿਹੜੇ ਸਾਡੇ ਸੁਣਨ ਵਾਲੇ ਸਿਆਣੇ ਸਰੋਤੇ ਆ ਜ਼ਰੂਰ ਜਿਹੜਾ ਆ ਵੇਖਣਾ ਚਾਹੀਦਾ ਆ, ਪਰ ਇਹਦਾ ਕਹਿਣ ਦਾ ਮਤਲਬ ਇਹ ਵੀ ਨਹੀਂ ਗਾ, ਕਈ ਬੰਦੇ ਇਸ ਗਰੀਬੀ ਨੂੰ ਇਸ ਭੁੱਖ ਦੀ ਬਿਮਾਰੀ ਨੂੰ ਜਾਂ ਜਿਹੜੀ ਆ ਜਦੋਂ ਵਾਕਈ ਉਹ ਬੰਦਾ ਕਿਸੇ ਕਾਰਨ ਕਰਕੇ ਕੰਮ ਨਹੀਂ ਕਰਨ ਦੇ ਯੋਗ ਰਹਿੰਦਾ ਅਤੇ ਉਹ ਉਹਦੇ ਕੋਲ ਇੱਕੋ ਹੀ ਹੁੰਦਾ ਆ ਵੀ ਜਾਂ ਤਾਂ ਉਹ ਜਿਹੜਾ ਆ ਸਰਕਾਰੀ ਏਜੰਸੀਆਂ ਕੋਲ ਜਾਵੇ ਜੋ ਵੀ ਹੈਗੀ ਹੈ ਥੋੜ੍ਹੀ ਬਹੁਤੀ ਵੈਲਫੇਅਰ ਜੇ ਕਿਸੇ ਕੰਟਰੀ 'ਚ ਮਿਲਦੀ ਹੈ ਜਿਵੇਂ ਇੱਥੇ ਮਿਲਦੀਆਂ ਆ ਉਹ ਲਵੇ, ਅਤੇ ਜਾਂ ਉਹ ਜਾਵੇ ਅਤੇ ਉਹ ਮੰਗਣਾ ਸ਼ੁਰੂ ਕਰਦੇ ਲੋਕਾਂ ਤੋਂ। ਪਰ ਬਹੁਤ ਸਾਰੇ ਇਹੋ ਜਿਹੇ ਵੇਖੀ ਦੇ ਆ ਇਸ ਕੰਟਰੀ ਦੇ ਵਿੱਚ ਵੀ ਜਿੱਥੋਂ ਆਏ ਆ ਉਹਨਾਂ 'ਚ ਵੀ ਜਿਹੜੇ ਚੰਗੇ ਭਲੇ ਹੱਟੇ ਕੱਟੇ ਕੰਮ ਕਰਨ ਵਾਲੇ ਆ ਉਹ ਵੀ ਇਸ ਚੱਕਰ ਦੇ ਵਿੱਚ ਉਹ ਆਪਣਾ ਜਿਹੜਾ ਆ ਮੰਗ ਤੰਗ ਕੇ ਗੁਜ਼ਾਰਾ ਕਰਨਾ ਸ਼ੁਰੂ ਕਰਦੇ ਜਿਹਦੇ ਨਾਲ ਕਿ ਜਿਹੜੇ ਵਾਕਈ ਲੋੜਵੰਦ ਆ ਉਹਨਾਂ 'ਤੇ ਵੀ ਕਈ ਵਾਰੀ ਸ਼ੱਕ ਦੀ ਨਿਗਾਹ ਜਿਹੜੀ ਆ ਉਹਦੇ ਨਾਲ ਆਮ ਬੰਦਾ ਦੇਖਦਾ ਆ। ਪਰ ਮੇਰੇ ਹਿਸਾਬ ਨਾਲ ਮੰਗਣ ਦੀ ਲੋੜ ਹੀ ਕਿਉਂ ਪਵੇ ਜੇ ਜਿਵੇਂ ਪਹਿਲਾਂ ਗੱਲ ਕੀਤੀ ਹੈ ਜੇ ਰਾਜਿਆਂ ਮਹਾਰਾਜਿਆਂ ਦੀ ਇੱਕ ਡਿਊਟੀ ਆ ਸੁੱਖ ਅਤੇ ਸੁਰੱਖਿਆ ਆਪਣੇ ਸਿਟੀਜ਼ਨਸ ਵਾਸਤੇ, ਅਤੇ ਭਾਈ ਜਿਹੜੇ ਕੰਮ ਕਰਨ ਦੇ ਨਹੀਂ ਯੋਗ ਉਹਨਾਂ ਨੂੰ ਉੰਨੀ ਕੁ ਤਾਂ ਮਾਇਆ ਚਾਹੀਦੀ ਆ ਵੀ ਰੋਟੀ ਖਾ ਸਕਣ, ਅਤੇ ਜਿਹੜੇ ਕੰਮ ਕਰਨ ਦੇ ਯੋਗ ਆ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਨਾਲ ਉਹਨਾਂ ਦੇ ਨਾਲ ਜੋ ਕਰ ਸਕਦੇ ਆ ਉਹੋ ਜਿਹਾ ਕੰਮ ਉਹਨਾਂ ਨੂੰ ਦੇਣ ਦੀ ਜਿਹੜੀ ਆ ਉਹ ਵੀ ਡਿਊਟੀ ਉਹਨਾਂ ਦੀ ਬਣਦੀ ਆ। ਪਰ ਇਹ ਕੁਛ ਇੱਕ ਗੱਲਾਂ ਸੀਗੀਆਂ, ਇੱਕ ਗੀਤ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਫਿਰ ਪ੍ਰੋਗਰਾਮ ਅੱਗੇ ਜਾਰੀ ਰੱਖਾਂਗੇ, ਪਰ ਕੁਛ ਇੱਕ ਸੰਦੇਸ਼ ਜਿਹੜੇ ਆ ਉਹ ਸੁਮਲ ਸਾਹਿਬ ਜ਼ਰੂਰ ਪੜ੍ਹਦੇ।
ਹਾਂਜੀ, ਜਿਹੜਾ ਇੰਦਰਦੀਪ ਹੁਣੀ ਪ੍ਰੋਗਰਾਮ ਦਿੱਤਾ ਨਾ ਤੁਹਾਨੂੰ, ਇਹਨੂੰ ਸਪੋਂਸਰ ਕਰਦੇ ਆ ਨੇਕ ਧਾਲੀਵਾਲ ਹੁਣੀ, ਅਤੇ ਜਿਨ੍ਹਾਂ ਦੀਆਂ ਰੀਅਲ ਸਟੇਟ ਦੀਆਂ ਸੇਵਾਵਾਂ ਸ਼ਾਇਦ ਤੁਸੀਂ ਕਦੇ ਲਈਆਂ ਹੋਣ ਜਾਂ ਨਾ, ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ 416-567-8081 416-567-8081 'ਤੇ। ਉਹਨਾਂ ਕੋਲ ਬਹੁਤ ਅੱਛੀਆਂ ਅੱਛੀਆਂ ਪ੍ਰੋਪਰਟੀਜ਼ ਨੇ ਇਹਨਾਂ ਸ਼ਹਿਰਾਂ 'ਚ, ਜੀ ਟੀ ਏ 'ਚ ਅਤੇ ਜੀ ਟੀ ਏ ਦੇ ਨਾਲ ਲੱਗਦੇ ਸ਼ਹਿਰਾਂ 'ਚ, ਹੈਮਿਲਟਨ, ਵਿੰਡਜ਼ਰ।
ਹੈਮਿਲਟਨ ਦੀ ਇੱਕ ਪ੍ਰੋਪਰਟੀ ਮੈਂ ਜ਼ਰੂਰ ਦੱਸਣੀ ਚਾਹੂੰਗਾ ਜੀ, ਉਹ ਕਹਿ ਰਿਹਾ ਵੀ ਬਹੁਤ ਵਧੀਆ ਪ੍ਰੋਪਰਟੀ ਆ, 1.1 million 'ਚ 3 ਉਹਦੇ ਜਿਹੜੇ ਆ ਰੈਜੀਡੈਂਸ਼ੀਅਲ ਅਪਾਰਟਮੈਂਟ ਆ, ਥੱਲੇ ਕਮਰਸ਼ੀਅਲ ਆ, ਅਤੇ ਨੈੱਟ ਇਨਕਮ ਉਸ ਪ੍ਰੋਪਰਟੀ ਦੀ ਨੇਕ ਧਾਲੀਵਾਲ ਨੇ ਦੱਸਿਆ $60,000 ਆ।
ਹਾਂਜੀ, ਤੁਸੀਂ ਇਹ ਨੋਟ ਕਰ ਲੈਣੀ ਜਿਹੜੀ ਇੰਦਰਦੀਪ ਉਹਨਾਂ ਨੇ ਗੱਲ ਦੱਸੀ ਆ, ਕਿਉਂਕਿ ਇੰਨੇ ਕੁ ਨੂੰ ਤਾਂ ਘਰ ਵੀ ਨਹੀਂ ਆਉਂਦਾ, ਕਹਿੰਦੇ 1 million ਦੇ ਕਰੀਬ ਇੱਥੇ ਤਾਂ ਘਰ ਇੱਥੇ ਤੱਕ ਪਹੁੰਚ ਗਏ ਲੱਗਦੇ ਆ। ਅਤੇ ਇਸ ਦੇ ਨਾਲ ਹੀ ਮੈਂ ਦੱਸਣਾ ਚਾਹੂੰਗਾ ਕਿ ਕਿੰਗ ਟੋਇੰਗ ਦੇ ਜੇ ਤੁਹਾਨੂੰ ਸੇਵਾਵਾਂ ਦੀ ਲੋੜ ਹੋਵੇ ਤਾਂ ਸੁੱਖਾ ਢੇਸੀ ਜੀ ਉਹਨਾਂ ਨੂੰ ਕੋਂਟੈਕਟ ਕਰ ਲੈਣਾ। ਉਹਨਾਂ ਦਾ ਕਹਿਣਾ ਆ ਕਿ ਨੌਰਥ ਅਮੈਰੀਕਾ 'ਚ ਕਿਤੇ ਵੀ ਤੁਹਾਡੇ ਨਾਲ ਵਾਪਰੇ ਨਾ ਇਹੋ ਜਿਹਾ ਹਾਦਸਾ, ਜੇ ਕੋਈ ਕਾਰ ਜਾਂ ਟਰੱਕ ਖਰਾਬ ਹੋ ਗਿਆ ਤਾਂ ਤੁਸੀਂ ਸਾਨੂੰ ਫੋਨ ਕਰ ਲੈਣਾ 416-677-2222 416-677-2222 'ਤੇ ਫੋਨ ਕਰਕੇ ਉਹਨਾਂ ਨਾਲ ਸੰਪਰਕ ਕਰ ਲੈਣਾ। ਉਹ ਤੁਹਾਨੂੰ ਹਰ ਸਹੂਲਤ ਮੁਹੱਈਆ ਕਰਨਗੇ। ਉਹਨਾਂ ਦਾ ਇੱਕ ਹੋਰ ਮੰਨਣਾ ਆ ਕਿ ਉਹਨੀ ਇੱਕ ਬੋਡੀ ਸ਼ਾਪ ਦਾ ਕੰਮ, ਬੋਡੀ ਸ਼ਾਪ ਖੋਲ੍ਹ ਦਿੱਤੀ ਆ ਜਿਹੜੀ ਕਿ 1225 ਮੈਥੀਸਨ ਰੋਡ 'ਤੇ ਆ, ਮਿਸਸਾਗਾ ਦੇ ਵਿੱਚ। ਅਤੇ ਉਹ ਕਹਿੰਦੇ ਜੇ ਤੁਸੀਂ ਤੁਹਾਡੀ ਕਾਰ ਨਵੀਂ ਬਣਾਉਣੀ ਆ ਤਾਂ ਉਹਦਾ ਨੰਬਰ ਹੈਗਾ ਉਹਨਾਂ ਦਾ 905-614-0000 905-614-0000 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਵਰਕਰ ਯੂਨਾਈਟਡ ਯੂਨੀਅਨ, ਇਹ ਮੇਰਾ ਖਿਆਲ ਹੈ ਤੁਸੀਂ ਜੇ ਕਿਸੇ ਵੀ ਆਪਣੇ ਮੁਲਕ 'ਚ ਜਾਂ ਇੱਥੇ ਇਹਦੇ ਕੈਨੇਡਾ ਦੇ ਕਿਸੇ ਵੀ ਹਿੱਸੇ 'ਚ ਕੰਮ ਕਰਦੇ ਹੋਵੋ ਤਾਂ ਤੁਹਾਨੂੰ ਵਰਕਰ ਯੂਨਾਈਟਡ ਯੂਨੀਅਨ ਦੀ ਹੈਲਪ ਦੀ ਲੋੜ ਪੈ ਜਾਵੇ ਤਾਂ ਉਹਨਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿਓ। 416-510-0887 416-510-0887 ਅਤੇ ਐਕਸਟੈਂਸ਼ਨ 360 ਦਬਾਉਣਾ ਨਾ ਭੁੱਲਣਾ। ਉਹ ਕਹਿੰਦੇ ਜੇ ਤੁਹਾਨੂੰ ਹਿੰਦੀ, ਪੰਜਾਬੀ ਜਾਂ ਉਰਦੂ ਜਾਂ ਹੋਰ ਕਿਸੇ ਭਾਸ਼ਾ ਦੀ ਜ਼ਰੂਰਤ ਹੈਗੀ ਆ ਬੋਲਣ ਦੀ ਅਤੇ ਮਦਦ ਦੀ ਲੋੜ ਆ ਤਾਂ ਉੱਥੇ ਤੁਸੀਂ 360 ਜ਼ਰੂਰ ਲਗਾਉਣਾ ਨਾ ਭੁੱਲਣਾ। 416-510-0887 ਐਕਸਟੈਂਸ਼ਨ 360। ਹੁਣ ਮੈਂ ਮਾਈਕ ਦਊਂਗਾ। ਅੱਛਾ, ਇੱਕ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰ ਦਿੰਦੇ ਹਾਂ ਕਿ GNG ਟਰੈਕਿੰਗ ਦੇ ਵਿੱਚ ਜੇ ਤੁਸੀਂ ਏ ਤੋਂ ਲੈ ਕੇ ਜ਼ੈੱਡ ਤੱਕ ਕਿਸੇ ਵੀ ਰਿਲੇਸ਼ਨਸ਼ਿਪ ਦੇ ਵਿੱਚ ਆਪਣੇ ਟਰੈਕਿੰਗ ਇੰਡਸਟਰੀ ਨਾਲ ਜੇ ਤੁਸੀਂ ਮਦਦ ਦੀ ਲੋੜ ਹੋਵੇ ਤਾਂ ਤੁਸੀਂ GNG ਟਰੈਕਿੰਗ ਨੂੰ ਫੋਨ ਕਰ ਲੈਣਾ। ਉਹਨਾਂ ਦਾ ਨੰਬਰ ਆ 905-461-2525 905-461-2525 'ਤੇ ਫੋਨ ਕਰਕੇ ਤੁਸੀਂ GNG ਟਰੈਕਿੰਗ ਸਲਿਊਸ਼ਨ ਦੇ ਨਾਲ ਅਪੁਆਇੰਟਮੈਂਟ ਬਣਾ ਲੈਣੀ ਆ। ਅਤੇ ਇਸੇ ਤਰ੍ਹਾਂ ਮੈਂ ਕਹੂੰਗਾ ਕਿ ਇਹ ਬਹੁਤ ਵਧੀਆ ਤੁਹਾਡੇ ਲਈ ਕੰਮ ਕਰਨਗੇ।
ਧੰਨਵਾਦ ਸੁਮਲ ਸਾਹਿਬ। ਮੈਂ ਜਿਹੜੀ ਆ ਜੀ ਇੱਕ ਗੀਤ ਸਰੋਤੇ ਨਾਲ ਸਾਂਝਾ ਕਰਦੇ ਹਾਂ ਅਤੇ ਫਿਰ ਬਿਰਜੂ ਹੁਣਾਂ ਦੀਆਂ ਖਬਰਾਂ ਅਤੇ ਬਾਕੀ ਪ੍ਰੋਗਰਾਮ ਨੂੰ ਇਸ ਤਰ੍ਹਾਂ ਅੱਗੇ ਲੈ ਕੇ ਚੱਲਾਂਗੇ। ਅਜੀਤ ਸਿੰਘ ਆ ਜੀ, ਛੋਟੀ ਜਿਹੀ ਉਮਰ ਦਾ ਗਾਇਕ ਆ, ਉਹਨੇ ਇੱਕ ਗੀਤ ਜਿਹੜਾ ਆ ਜੀ ਗਾਇਆ, ਸੇਮ ਸਰਨਾਵੇਂ ਦੇ ਹੇਠ ਕਈਆਂ ਸਿੰਗਰਾਂ ਦੇ ਗੀਤ ਹੈਗੇ ਆ, ਪਰ ਇਹ ਗੀਤ ਜਿਹੜਾ ਜੀ ਮੈਨੂੰ ਇੱਕ ਡਿਫਰੈਂਟ ਲੈਵਲ 'ਤੇ ਲੱਗਿਆ। ਤੁਹਾਨੂੰ ਕਿਵੇਂ ਲੱਗਿਆ ਦੱਸਿਓ। 416-620-1778 ਜਿਹੜਾ ਜੀ ਸਟੂਡੀਓ ਦਾ ਫੋਨ ਨੰਬਰ ਆ, ਅਤੇ ਗੀਤ ਤੋਂ ਬਾਅਦ ਵਾਪਸ ਆਉਂਦੇ ਰੇਡੀਓ ਪ੍ਰੋਗਰਾਮ ਜਾਗੋ ਦੇ ਵਿੱਚ।
ਹਿੰਮਤ ਦੇਵੀ ਬੇਕਲਾ ਨੂੰ ਇਕਲਾ, ਬਦਨੀਤਾ ਨੂੰ ਨੀਤਾ ਦੇਵੀ, ਬਦ ਸ਼ਕਲਾ ਨੂੰ ਸ਼ਕਲਾ, ਜਿਹੜਾ ਤੈਨੂੰ ਡਿੱਗਦਾ ਦਿਸਦਾ, ਜਿਹੜਾ ਤੈਨੂੰ ਡਿੱਗਦਾ ਦਿਸਦਾ, ਉਹਦੇ ਹੱਥ ਵਿੱਚ ਸੋਟੀ ਦੇ ਦੇ।
ਸੀ ਜੀ ਗੱਲ ਲਿਖਣ ਵਾਲੇ ਨੇ ਵੀ ਜਿਹੜੀ ਆ ਜਿਹੜੀ ਆ ਤਿੰਨੇ ਗੱਲਾਂ ਦੀ ਗੱਲ ਹੈ ਅਤੇ ਭਾਵੇਂ ਮਾੜੀ ਮੋਟੀ ਦੇ ਦੇ ਹਰ ਇੱਕ ਢਿੱਡ ਨੂੰ ਰੋਟੀ ਦੇ ਦੇ ਇਹ ਮੇਰਾ ਖਿਆਲ ਆ ਵੀ ਜਿਹੜੀ ਇਨਵਾਇਰਮੈਂਟ ਦੀ ਗੱਲ ਅੱਜ ਕੱਲ੍ਹ ਬੜੀ ਵਾਰ ਵਾਰ ਆ ਰਹੀ ਆ ਉਹਦੇ ਨਾਲ ਨਾਲ ਆਹ ਜਿਹੜੀ ਆ ਇੱਕ ਭੁੱਖ ਵਾਲੀ ਗੱਲ ਆ ਉਹਦੀ ਗੱਲ ਵੀ ਨਾਲ ਨਾਲ ਜਿਹੜੀ ਆ ਜ਼ਰੂਰ ਹੁੰਦੀ ਰਹਿਣੀ ਚਾਹੀਦੀ ਆ
ਚਾਹੀਦੀ ਹੈ ਬਿਲਕੁਲ ਚਾਹੀਦੀ ਹੈ
ਅਤੇ ਜਿਹੜੇ ਆ ਜੀ ਦੋ ਸੰਦੇਸ਼ ਤੁਹਾਡੇ ਨਾਲ ਸਾਂਝੇ ਕਰ ਲਈਏ ਅਤੇ ਬਿਰਜੋਹਣਾ ਦੀਆਂ ਖਬਰਾਂ ਜਿਹੜੀਆਂ ਜੀ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇੱਕ ਅਤੇ ਬੜੇ ਜਿਹੜੀ ਆ ਜੀ ਹੁਣ ਹੋ ਸਕਦਾ ਬਹੁਤ ਸਾਰਿਆਂ ਨੇ ਇਹ ਐਪ ਡਾਊਨਲੋਡ ਕਰ ਵੀ ਲਈ ਹੋਵੇ ਜੇ ਨਹੀਂ ਕੀਤੀ ਤਾਂ ਜ਼ੂਮ ਐਪ ਜਿਹੜੀ ਆ ਜੀ ਉਹ ਤੁਸੀਂ ਡਾਊਨਲੋਡ ਕਰ ਸਕਦੇ ਹਾਂ XOOM ਇਹਦੇ ਨਾਲ ਤੁਸੀਂ ਪੈਸੇ ਭੇਜ ਸਕਦੇ ਹਾਂ ਇੰਡੀਆ 'ਚ ਭੇਜਣੇ ਆ ਜਾਂ ਪਾਕਿਸਤਾਨ ਭੇਜਣੇ ਆ ਉਂਗਲ ਦੇ ਇਸ਼ਾਰੇ ਨਾਲ ਜਿਹੜੇ ਆ ਜੀ ਇਹ ਇੱਕ ਵਾਰੀ ਐਪ ਡਾਊਨਲੋਡ ਕਰ ਲਉਂਗੇ ਤਾਂ ਉਂਗਲ ਦੇ ਇਸ਼ਾਰੇ ਨਾਲ ਪੈਸੇ ਭੇਜ ਸਕਦੇ ਹਾਂ ਪੈਸੇ ਸਿੱਧੇ ਮੁੱਖ ਬੈਂਕਾਂ 'ਚ ਜਿਹੜੇ ਆ ਟ੍ਰਾਂਸਫਰ ਹੋ ਸਕਦੇ ਆ ਡਾਲਰ ਦਾ ਵਧੀਆ ਰੇਟ ਇਸ ਐਪ ਨਾਲ ਮਿਲਦਾ ਅਤੇ ਕਾਫੀ ਫਾਸਟ ਜਿਹੜੀ ਆ ਜੀ ਸਰਵਿਸ ਹੈਗੀ ਆ ਪੇਪਾਲ ਸਰਵਿਸ ਆ ਇਹ ਜ਼ੂਮ XOOM ਐਪ ਆ ਅਤੇ ਜੇ ਚਾਰ ਪੈਸੇ ਹੈਗੇ ਆ ਜਿਹੜੇ ਤੁਸੀਂ ਇੱਧਰ ਇਨਵੈਸਟ ਕਰਨਾ ਚਾਹੁੰਦੇ ਆ ਤਾਂ ਅਮੋਲਕ ਸਿੱਧੂ ਹੁਣ ਇੱਕ ਪ੍ਰੋਜੈਕਟ ਜਿਹੜਾ ਜੀ ਲੈ ਕੇ ਆਏ ਆ ਹੈਮਿਲਟਨ ਦੇ ਵਿੱਚ ਜਿਹੜਾ ਕਿ ਹੈਮਿਲਟਨ ਇੰਟਰਨੈਸ਼ਨਲ ਏਅਰਪੋਰਟ ਦੇ ਬਹੁਤ ਜਿਹੜਾ ਜੀ ਨੇੜੇ ਆ ਫ੍ਰੀ ਟਾਊਨ ਹੋਮ ਅਤੇ ਡਿਟੈਚ ਜਿਹੜੇ ਆ ਜੀ ਉਹ ਹੈਗੇ ਆ ਘਰ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ 647-719-7008 647-719-7008 'ਤੇ ਤੁਸੀਂ ਜਿਹੜੀ ਆ ਜੀ ਅਮੋਲਕ ਸਿੱਧੂ ਹੁਣਾਂ ਨਾਲ ਗੱਲਬਾਤ ਕਰ ਸਕਦੇ ਹਾਂ 9 ਫੁੱਟ ਸੀਲਿੰਗ ਆ ਜੀ ਮੇਨ ਲੈਵਲ ਦੇ ਉੱਤੇ ਅਤੇ ਜਿਹੜੇ ਆ ਡੈਕਰ ਜਿਹੜੇ ਆ ਡਿਸਕਾਊਂਟ ਆ ਉਹ ਤੁਹਾਨੂੰ ਮਿਲ ਸਕਦੇ ਆ 5 ਜਿਹੜੇ ਆ ਸਟੇਨਲੈਸ ਸਟੀਲ ਦੇ ਅਪਲਾਇੰਸ ਆ ਉਹ ਇਹਦੇ ਵਿੱਚ ਜਿਹੜੇ ਆ ਇਨਕਲੂਡਿਡ ਨੇ ਜਿਹੜੇ ਆ ਹਾਰਡਵੁੱਡ ਫਲੋਰ ਆ ਜੀ ਸਾਰਿਆਂ ਘਰਾਂ ਦੇ ਵਿੱਚ ਅਤੇ ਓਕ ਸਟੇਅਰ ਕੇਸ ਆ ਜਿਹੜੇ ਡਿਟੈਚ ਮਾਡਲ ਹੈਗੇ ਆ ਉਹਨਾਂ ਦੇ ਵਿੱਚ ਜਿਹੜੀ ਆ ਕਲੋਜ਼ਿੰਗ ਜਿਹੜੀ ਆ 2022 ਦੀ ਆ ਅਤੇ ਜਿਹੜੀ ਡਿਪੋਜ਼ਿਟ ਸਟਰਕਚਰ ਆ ਉਹ ਕਾਫੀ ਐਕਸਟੈਂਡਡ ਆ ਤੁਹਾਨੂੰ 180 ਦਿਨਾਂ ਦੇ ਵਿੱਚ ਤੁਸੀਂ ਇਹਦੇ ਟੋਟਲ ਡਿਪੋਜ਼ਿਟ ਜਿਹੜਾ ਆ ਉਹ ਕਰਨਾ ਆ ਅਤੇ 2022 ਦੇ ਵਿੱਚ ਤੁਹਾਨੂੰ ਜਿਹੜੀ ਆ ਜੀ ਇਹਦੀ ਜਿਹੜੀ ਆ ਇਹਦੀ ਕਲੋਜ਼ਿੰਗ ਜਿਹੜੀ ਆ ਉਹ ਮਿਲ ਸਕਦੀ ਆ 647-719-7008 647-719-7008 ਜਿਹੜਾ ਆ ਜੀ ਉਹ ਅਮੋਲਕ ਸਿੱਧੂ ਹੁਣਾਂ ਦਾ ਫੋਨ ਨੰਬਰ ਆ ਬਿਰਜੂ ਹੁਣਾਂ ਦੀਆਂ ਖਬਰਾਂ ਸੁਣਦੇ ਹਾਂ ਅਤੇ ਪ੍ਰੋਗਰਾਮ ਇਸੇ ਤਰ੍ਹਾਂ ਹੀ ਜਾਰੀ ਰਹੂਗਾ 2:57 ਤੱਕ ਜੀ ਬਿਰਜੂ ਜੀ
ਜਾਗਰ ਰੇਡੀਓ ਸੁਣਨ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜਾਗਰ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪੋਂਸਰ ਹੈ ਕਿੰਗ ਟੋਵਿੰਗ ਸੇ ਸੁੱਖਾ ਦੇਸੀ ਫੋਰ ਐਨੀ ਕਾਇੰਡ ਆਫ ਟਾਵਿੰਗ ਸਰਵਿਸ ਇਨ ਨਾਰਥ ਅਮਰੀਕਾ ਪਲੀਜ਼ ਕਾਲ 416-677-2222 ਇਹ ਉਮੀਦ ਹੈ ਕਿ ਕੱਲ੍ਹ ਪਾਰਲੀਮੈਂਟ ਕੇ ਅੰਦਰ सिटीजनशिप अमेंडमेंट बिल पेश हो। आज पंजाब के मुख्यमंत्री कैप्टन अमरिंदर सिंह ने कहा कि सिटीजनशिप अमेंडमेंट बिल भारत की लोकतांत्रिक भावना के खिलाफ है, वे इसे पंजाब में लागू नहीं करेंगे। इससे पहले शनिवार को पूरे असम के अंदर असम स्टूडेंट यूनियन आसू ने सिटीजन अमेंडमेंट बिल का विरोध करते हुए 30 लोकल संगठनों के साथ प्रोटेस्ट किया। प्रोटेस्ट के दौरान प्राइम मिनिस्टर, सेंट्रल होम मिनिस्टर और असम के चीफ मिनिस्टर का पुतला फूंका। बिल में यह प्रोविजन है कि पाकिस्तान, बांग्लादेश और अफगानिस्तान में धार्मिक उत्पीड़न का सामना करने वाले गैर मुस्लिम शरणार्थियों को इलीगल माइग्रेंट नहीं माना जाएगा। अगर 60 साल पुराने सिटीजनशिप कानून में अमेंडमेंट होता है तो उन्हें इंडियन सिटीजनशिप दी जाएगी। असम में हुए प्रोटेस्ट में बड़ी संख्या में शिक्षाविद, बुद्धिजीवी, पत्रकार, गायक, अभिनेता और स्टूडेंटों ने बड़े जोर शोर से भाग लिया। उन्होंने कहा कि जब तक इस बिल को वापस नहीं लिया जाएगा तब तक प्रोटेस्ट जारी रहेगा। यहां तक कि असम के डिब्रूगढ़ विश्वविद्यालय और कॉटन स्टेट यूनिवर्सिटी के 2 स्टूडेंट यूनियनों ने चीफ मिनिस्टर को कैंपस के अंदर दाखिल होने पर बैन लगा रखा है। आपको बताते चले कि तमाम विरोधों के बावजूद कैबिनेट ने बुधवार को सिटीजनशिप अमेंडमेंट बिल को मंजूरी दे दी थी। इससे पहले यह बिल इस साल जनवरी में लोकसभा में पास हो गया था लेकिन राज्यसभा में पास नहीं हो सका। खासकर इंडिया के नॉर्थ ईस्ट स्टेटों में इस बिल का सबसे ज्यादा विरोध हो रहा है। हालांकि अरुणाचल प्रदेश, नागालैंड, मिजोरम के इनर लाइन परमिट एरियाज और पूर्वोत्तर की 6 शेड्यूल के तहत आने वाले एरियाज को सिटीजनशिप अमेंडमेंट बिल से बाहर रखा गया है। शनिवार को ही नई दिल्ली में हजारों की संख्या में छात्र छात्राओं ने सिटीजनशिप अमेंडमेंट बिल के खिलाफ जंतर मंतर पर प्रोटेस्ट किया। उन्होंने शेव ह्यूमन और इट्स इंडिया नॉट इड इजराइल का नारा लगाया। यह प्रोटेस्ट यूनाइटेड अगेंस्ट हैट के बैनर तले किया गया था। इसमें कई विश्वविद्यालय के स्टूडेंट यूनियनों ने हिस्सा लिया। नॉर्थ ईस्ट स्टूडेंट यूनियन इस इशू को लेकर आने वाले मंगलवार को नॉर्थ ईस्ट बंद करने जा रही है। आज नेशनल ह्यूमन राइट्स कमीशन की एक टीम हैदराबाद में महिला डॉक्टर के साथ हुए रेप और उसे जलाकर मार डालने के मामले के 4 आरोपियों की मुठभेड़ में मौत को लेकर दूसरे दिन इन्वेस्टिगेशन जारी रखे हुए हैं। कल उन्होंने घायल पुलिसकर्मियों के बयान दर्ज किए और 4 आरोपियों के लाशों का निरीक्षण किया। जहां पुलिस ने मुठभेड़ को अंजाम दिया था वहां का दौरा भी किया। इस बीच हैदराबाद हाईकोर्ट के आदेश के अनुसार मुठभेड़ में मारे गए 4 आरोपियों के लाश महबूब नगर सरकारी अस्पताल में कड़ी सुरक्षा में रखे गए हैं। इस सिलसिले में दायर एक रिट पर कल हाईकोर्ट में सुनवाई होगी। आपको बताते चले कि शुक्रवार की भोर में महिला डॉक्टर के साथ रेप और हत्या के मामले के 4 आरोपियों को पुलिस ने मुठभेड़ में मार डाला, यह कहकर कि आरोपियों ने उन पर डंडे और पत्थरों से हमला किया। 28 नवंबर की रात में हैदराबाद शहर के बाहरी इलाके में सरकारी वेटरनरी अस्पताल में काम करने वाली 25 साल की महिला डॉक्टर से बलात्कार करके उसकी हत्या कर दी गई थी। इस जघन्य अपराध के सिलसिले में इन्हीं 4 लोगों को गिरफ्तार किया गया था। बलात्कारियों को पुलिस द्वारा मुठभेड़ में मार दिए जाने को लेकर देश की मीडिया में उनकी तारीफ करते हुए दिखाया गया, लेकिन साथ ही देश के जाने माने लोगों ने इस मुठभेड़ पर सवाल उठाए कि वे बलात्कारी और कातिल थे और या नहीं, ये साबित नहीं था, वे सिर्फ आरोपी थे। पुलिस मुठभेड़ की कहानी पर भी सवाल उठाए। इस पर नेशनल ह्यूमन राइट्स कमीशन ने सुमोटो लेकर कार्यवाही भी की। आप जागरूक रेडियो को सुन रहे हैं। जागरूक रेडियो के इस कार्यक्रम के स्पॉन्सर हैं जेएनजी ट्रकिंग सॉल्यूशंस फॉर कंप्लायंस एंड ऑडिट प्रेप ट्रकिंग इंडस्ट्री। फोन नंबर 9054612525। टॉप चॉइस इलेक्ट्रॉनिक्स लोकेशन ब्रैम्पटन। फोन नंबर 9057990045।
हाँ जी, मैं दसना चाहूंगा कि श्रृंगार वेंकट हॉल बारे ਇਹ ਇੰਦਰਜੀਤ ਭਿੰਡਰ ਅਤੇ ਅਲੀ ਜੀ ਹੁਣਾਂ ਨਾਲ ਜੇ ਤੁਸੀਂ ਗੱਲ ਕਰਨੀ ਹੋਵੇ ਤਾਂ ਤੁਹਾਡੇ ਕੋਲ ਫੋਨ ਨੰਬਰ ਨੇ ਉਹਨਾਂ ਦੇ, ਭਿੰਡਰ ਹੁਣਾਂ ਦਾ ਹੈਗਾ 647-9907 6479983607 ਅਤੇ ਅਲੀ ਜੀ ਹੁਣਾਂ ਦਾ ਹੈਗਾ 9057903607। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਹਾਲ ਜਿਹੜਾ ਬੜੀ ਸੈਂਟਰਲ ਲੋਕੇਸ਼ਨ 'ਚ ਆ ਅਤੇ ਬਰੈਂਪਟਨ ਦੇ ਵਿੱਚ ਆ, 2084 ਸਟੀਲਜ਼ ਐਵੀਨਿਊ ਮੈਲਨੀ ਔਰ ਸਟੀਲ ਦੇ ਬਿਲਕੁਲ ਉਸ ਲਾਈਟ ਤੋਂ ਸਿੱਧੇ ਤੁਸੀਂ ਸ਼ਿੰਗਾਰ ਬੈਂਕ ਹਾਲ ਨੂੰ ਜਾ ਸਕਦੇ ਹੋ ਅਤੇ ਉਹਨਾਂ ਦੇ ਦੋ ਹਿੱਸੇ ਵੀ ਉਸ ਹਾਲ ਦੇ ਹੋ ਜਾਂਦੇ ਆ। ਉਹ ਕਹਿੰਦੇ ਆ ਕਿ ਜੇ ਪਾਰਟੀ ਛੋਟੀ ਕਰਨੀ ਹੋਵੇ ਜਾਂ ਵੱਡੀ ਸਾਨੂੰ ਦੱਸ ਦਿਓ ਪਹਿਲਾਂ, ਅਸੀਂ ਤੁਹਾਡੀ ਗੱਲ ਪੂਰੀ ਕਰਾਂਗੇ। ਅਤੇ ਉਹਨਾਂ ਦਾ ਨੰਬਰ ਫਿਰ ਇੱਕ ਵਾਰੀ ਦੱਸ ਦਿੰਦਾ, 6479983607 ਇਹ ਇੰਦਰਜੀਤ ਭਿੰਡਰ ਉਹਨਾਂ ਦਾ ਨੰਬਰ ਆ ਅਤੇ ਮਿਸਟਰ ਅਲੀ ਦਾ ਨੰਬਰ ਆ 905-790-3607 9057903607 'ਤੇ ਫੋਨ ਕਰਕੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਤੇ ਇਸ ਦੇ ਨਾਲ ਹੀ ਮੈਂ ਦੱਸਣਾ ਚਾਹੂੰਗਾ ਕਿ ਕੈਨੇਡੀਅਨ ਗਲਾਸ ਐਂਡ ਵਿੰਡੋਜ਼ ਦੇ ਤੋਚੀ ਸੰਘਾ ਜੀ ਹੁਣਾਂ ਬਾਰੇ, ਉਹ ਕਹਿੰਦੇ ਚਾਹੇ ਐਲੂਮੀਨੀਅਮ ਦੀਆਂ ਵਿੰਡੋ ਪਾਉਣੀਆਂ ਹੋਣ, ਚਾਹੇ ਵਾਈਨਲ ਦੀਆਂ, ਜਾਂ ਸਟੋਰਮ ਡੋਰ ਲਗਾਉਣੇ ਹੋਣ, ਜਾਂ ਸ਼ੀਸ਼ੇ ਦਾ ਕੋਈ ਵੀ ਕੰਮ ਕਰਾਉਣਾ ਹੋਵੇ ਤਾਂ ਉਹਨਾਂ ਨੂੰ ਸੰਪਰਕ ਕਰਨਾ ਨਾ ਭੁੱਲਣਾ। ਅਤੇ ਉਹਨਾਂ ਨੇ ਅੱਜ ਕੱਲ੍ਹ ਸ਼ੋਅਰੂਮ ਵੀ ਖੋਲ੍ਹ ਲਿਆ 2053 ਵਿਲੀਅਮਸ ਪਾਰਕਵੇ 'ਤੇ, ਯੂਨਿਟ 30 ਦੇ ਵਿੱਚ। ਅਤੇ ਉਹ ਕਹਿੰਦੇ ਸਾਨੂੰ ਪਹਿਲਾਂ ਫੋਨ ਕਰ ਲਿਓ ਅਤੇ ਫਿਰ ਤੁਸੀਂ ਉੱਥੇ ਪਹੁੰਚ ਜਿਓ, ਜਿਹੜੀ ਚੀਜ਼ ਤੁਸੀਂ ਕਹੋਗੇ ਉੱਥੇ ਪਸੰਦ ਕਰੋਗੇ ਅਸੀਂ ਤੁਹਾਨੂੰ ਉਹੀ ਦੇ ਦੇਵਾਂਗੇ। ਉਹਨਾਂ ਦਾ ਨੰਬਰ ਆ ਜੀ 416-454-3031 416-454-3031 'ਤੇ ਫੋਨ ਕਰਕੇ ਤੁਸੀਂ ਤਰਲੋਚਨ ਸੰਘਾ ਨਾਲ, ਤੋਚੀ ਸੰਘਾ ਨਾਲ ਫੋਨ 'ਤੇ ਸੰਪਰਕ ਕਰ ਸਕਦੇ ਹੋ। ਅਤੇ ਇਸ ਦੇ ਨਾਲ ਹੀ ਮੈਂ ਦੱਸਣਾ ਚਾਹੂੰਗਾ ਕਿ ਜੋਗਿੰਦਰ ਸਿੰਘ ਬਾਜਵਾ ਸਾਹਿਬ ਅਤੇ ਜੋ ਕਿ ਬੜੇ ਹਰਦਲ ਅਜ਼ੀਜ਼ ਇਨਸਾਨ ਨੇ, ਇਹ 41 ਐਡੀਸਟੋਨ ਤੋਂ ਆਪਣਾ ਔਫਿਸ ਰਨ ਕਰਦੇ ਆ। ਇਹਨਾਂ ਦਾ ਨੰਬਰ ਆ 416-744-6901-6-741-6904 'ਤੇ ਤੁਸੀਂ ਫੋਨ ਕਰਕੇ ਜੋਗਿੰਦਰ ਸੰਘਾ ਜੀ ਨਾਲ ਸੰਪਰਕ ਕਰ ਸਕਦੇ ਹੋ। ਅਤੇ ਇਸ ਦੇ ਨਾਲ ਹੀ ਮੈਂ ਦੱਸਣਾ ਚਾਹੂੰਗਾ ਮਾਂਗਟ ਲਾ ਆਫਿਸ, ਜਿਹੜਾ ਕਿ ਉਹਨਾਂ ਨੇ ਉਹਨਾਂ ਦਾ ਦੋ ਲੋਕੇਸ਼ਨਾਂ ਤੋਂ ਕੰਮ ਚੱਲਦਾ ਆਪਣੇ, ਜਿਹੜਾ ਕਿ ਅੱਜ 1300 ਸਟੀਲ 'ਤੇ ਉਹ ਹੁੰਦੇ ਆ। ਅਤੇ ਉਹਨਾਂ ਨੂੰ ਆਪਣੇ ਤੁਸੀਂ ਜੇ ਸੰਪਰਕ ਕਰਨਾ ਹੋਵੇ ਤਾਂ ਕੋਈ ਵੀ ਲੀਗਲ ਸਲਾਹ ਮਸ਼ਵਰਾ ਲੈਣਾ ਹੋਵੇ ਤਾਂ ਉਹਨਾਂ ਨੂੰ 905-456-8111 'ਤੇ ਫੋਨ ਕਰ ਸਕਦੇ ਹੋ, 905-456-8111 'ਤੇ ਫੋਨ ਕਰਕੇ ਤੁਸੀਂ ਮਨਜੀਤ ਮਾਂਗੜ ਜੀ ਉਹਨਾਂ ਨਾਲ ਗੱਲ ਕਰ ਸਕਦੇ ਹੋ ਅਤੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਥੈਂਕ ਯੂ ਵੈਰੀ ਮੱਚ।
ਹੁਣ ਸੁਣਦੇ ਹਾਂ ਜੀ ਬਿਰਜੂ ਹੁਣਾਂ ਤੋਂ ਖਬਰਾਂ ਦਾ ਬਾਕੀ ਹਿੱਸਾ ਅਤੇ ਫਿਰ ਗੱਲਬਾਤ ਵੀ ਉਹਨਾਂ ਕਰਾਂਗੇ ਜੀ। ਜੀ ਬਿਰਜੂ ਜੀ।
शुक्रवार को बाबरी मस्जिद के तोड़े जाने की 27वीं बरसी पर देश की राजधानी नई दिल्ली में मंडी हाउस से लेकर जंतर मंतर तक एक प्रोटेस्ट मार्च किया गया। इस प्रोटेस्ट मार्च में करीब 2000 से ज्यादा लोगों ने भाग लिया। मंडी हाउस, बाराखंबा रोड, टॉलस्टॉय रोड, कस्तूरबा गांधी मार्ग, जनपथ होते हुए ये प्रोटेस्ट मार्च जंतर मंतर पर पहुंची। प्रोटेस्ट मार्च में बाबरी मस्जिद के विध्वंस के गुनहगारों को सजा दो, यही नारा गूंज रहा था। फुल जस्टिस के नाम पर अनजस्टिस हमें मंजूर नहीं, यह नारा भी गूंज रहा था। जैसे ही यह प्रोटेस्ट मार्च जंतर मंतर पहुंची, एक मीटिंग में तब्दील हो गई। मीटिंग को एड्रेस करने वालों में थे एस राघवन, तस्लिम रहमानी, डॉक्टर एस क्यू आर इलियास, कॉमरेड प्रकाश राव, मोहम्मद साकिब मलिक, मोहतासिम खान, एडवोकेट शाहिद अली, अब्दुल राशिद आगवा और के सिंह। इसके अलावा स्टेज पर इंडियन नेशनल लीग से मोहम्मद सुलेमान, दिल्ली पीपुल्स फोरम से अर्जुन सिंह, सिख फोरम से प्रताप सिंह, एनसीएचआरओ से अंसार इंदौरी, न्यू डेमोक्रेटिक पार्टी ऑफ इंडिया से डीआर सौरी, स्टूडेंट इस्लामिक ऑर्गेनाइजेशन से सलमान, मजदूर एकता कमेटी से संतोष कुमार, पीपल्स फ्रंट दिल्ली से कॉमरेड नरेंद्र, एपीसीआर से एडवोकेट मोहम्मद अनवर, AIMIM से मोहम्मद आरिफ मौजूद थे। आज सवेरे नई दिल्ली में 45 से अधिक मजदूरों की जलकर मौत हो गई। मजदूर घायल भी हैं, उनके बचने की संभावना कम है। मरने वाले ज्यादातर बिहार से थे और नौजवान थे जिन्हें दुनिया देखना बाकी था। वे काम से थककर फैक्ट्री में सो रहे थे। यह फैक्ट्री रानी झांसी रोड पर स्थित अनाज मंडी की तंग गलियों में थी। इस फैक्ट्री में प्लास्टिक के खिलौने और बैग का काम होता था। एक फैक्ट्री संकरे गली में नहीं चल सकती है। संकरी गली में फैक्ट्री को चलने देने, उसकी सेफ्टी नॉर्म की अनदेखी करने के लिए कौन जिम्मेदार है, जिसके चलते इन 45 नौजवान मजदूरों की मौत हुई। इस मौत के लिए क्या दिल्ली सरकार की जवाबदेही नहीं है, क्या केंद्र सरकार की जवाबदेही नहीं है, या क्या गवर्नर जो खुद को दिल्ली का प्रशासक बताता है उसकी जवाबदेही नहीं है? ये जानी मानी बात है कि पावर की पॉलिटिक्स करने वाले मुख्य राजनीतिक दल ऐसे ही फैक्ट्री मालिकों से लेकर औद्योगिक घरानों तक से के चंदे से पलती है, इस इशू को दबा देंगी। मजदूरों की मौत पर इंसाफ की मांग नहीं होगी, इन मौतों के लिए सौदा होगा, यानी मुआवजा। यह मुआवजा फिर से मजदूरों की मौत को अंजाम देंगी। ये सिलसिला दिल्ली नहीं, देश भर में चलता आया है। इसे क्या ऐसे ही चलते देना चाहिए, या इन मौतों के लिए जिम्मेदारी तय करके उसे सजा देनी चाहिए, ताकि भविष्य में एक सबक हो केंद्र सरकार और राज्य सरकारों के लिए, मंत्री, मुख्यमंत्री, प्रधानमंत्री के लिए, सभी सरकारी एजेंसियों के लिए, फैक्ट्री मालिकों के लिए। आपको यह याद होगा कि सन 1984 में दिसंबर 2-3 रात को भोपाल गैस कांड में करीब 3000 मजदूर मरे। फैक्ट्री का नाम था यूनियन कार्बाइड। उसके मालिक वॉरेन एम एंडरसन को कोई सजा नहीं हुई। कांग्रेस पार्टी की सरकार थी, उसे बड़ी सफाई से देश से बाहर भगा दिया गया। इंसाफ की जगह सरकार के मुखियाओं को घड़ियाली आंसू नहीं बहाने चाहिए, उन्हें मौतों के लिए जिम्मेदारी लेनी चाहिए जो इस तरह की फैक्ट्री को चलाए जाने के लिए जिम्मेदार है। जिम्मेदारी तय करना, उसे सजा दिलाना, यह सबक भविष्य में होने वाली मौतों को जिंदगी देने के बराबर है। आप जागो रेडियो को सुन रहे हैं। अब आपसे अलविदा, अगले हफ्ते मिलेंगे इसी दिन और इसी टाइम। आप जागो रेडियो को सुनते रहें। इस प्रोग्राम को स्पॉन्सर करने के लिए किंग टॉविंग, G&G ट्रकिंग सॉल्यूशंस एंड टॉप चॉइस इलेक्ट्रॉनिक्स को शुक्रिया।
ਬਿਰਜੂ ਹੁਣਾਂ ਨਾਲ ਗੱਲਬਾਤ ਕਰਦੇ ਹਾਂ ਜੀ, ਪਰ ਉਸ ਤੋਂ ਪਹਿਲਾਂ ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਫਿਰ ਬਿਰਜੂ ਹੁਣਾਂ ਨਾਲ ਗੱਲਬਾਤ ਜਾਰੀ ਰਹੇਗੀ।
ਤੁਹਾਡੀ ਕਾਰ, ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੋਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ। ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ, 2662 ਡਿਊ ਰੋਡ, ਮਾਲਟਨ ਦੇ ਵਿੱਚ। ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ। ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ। 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ। ਐਕਸ਼ਨ ਆਟੋ ਕਲੀਜਨ।
वेलकम टू रिट्स फर्नीचर दे 20,000 स्क्वेयर फीट शोरूम ते जिथे एशली सीली कनेडियन मेड हाई एंड लग्जरी फर्नीचर ते लग गई है 40-70% ऑफ सेल। $500 दी परचेज ते फ्री गिफ्ट। थिंक फर्नीचर, थिंक रिट्स फर्नीचर। मीट रोहित द यस मैन, बिकॉज़ वी डोंट मैच द प्राइस, वी बीट इट।
विजिट 5200 डिक्सी रोड, डिक्सी एंड मैथिसन इंटरसेक्शन, मिसिसागा। 905-232-7489।
रिट्स फर्नीचर प्लेनेट।
खुशखबरी, हुण तुहानू अपने प्यारां नू पैसे भेजण लई किते जाण दी लोड़ नहीं। Zoom ने पैसे भेजण दी प्रक्रिया नू बहुत आसान कर दिता है। XOOM Zoom। अपने फोन ते XOOM ऐप डाउनलोड करो अते अपनी उंगली दे एक इशारे नाल पैसे भारत पाकिस्तान भेजो। Zoom XOOM मनी ट्रांसफर भारत दीआं मुख बैंकां विच पैसे सीधे तौर ते ट्रांसफर करन दी सहूलत दिंदा है, नाल ही कैश पिकअप करो। याद रखो, डालर दा वधिया रेट, आसान अते फास्ट सर्विस, अते पैसे भेजो बिना किसे कमीशन ते। XOOM Zoom एक पेपल सर्विस, तेज अते सुरक्षित मनी ट्रांसफर। Zoom XOOM।
ਆਪਣਿਆਂ ਨੂੰ ਖੋਣਾ ਜ਼ਿੰਦਗੀ ਦਾ ਸਭ ਤੋਂ ਬੜਾ ਗਮ ਹੈ। ਪਿਛਲੇ 6 ਸਾਲਾਂ ਤੋਂ ਬ੍ਰੈਂਪਟਨ ਕ੍ਰੈਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ, ਦ ਫਰਸਟ ਐਂਡ ਲਾਰਜੈਸਟ ਫਿਊਨਰਲ ਹੋਮ ਓਨਡ ਬਾਈ ਅ ਸਾਊਥ ਏਸ਼ੀਅਨ, ਤੁਹਾਨੂੰ ਸਰਵ ਕਰਦੇ ਆ ਰਹੇ ਨੇ। ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਪਲਾਂ 'ਚ ਅਸੀਂ ਤੁਹਾਡੇ ਧਰਮ, ਤੁਹਾਡੀ ਕਲਚਰ, ਤੁਹਾਡੀ ਜ਼ਬਾਨ ਅਤੇ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸ਼ੁਰੂਆਤ ਤੋਂ ਅਖੀਰ ਤੱਕ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਵੀ ਪ੍ਰੋਮਿਸ ਦ ਬੈਸਟ ਸਰਵਿਸ ਐਂਡ ਦ ਬੈਸਟ ਪ੍ਰਾਈਸ। ਲੋਕੇਟਡ ਐਟ 30 ਬ੍ਰੈਮਵਿਨ ਕੋਰਟ, ਬ੍ਰੈਂਪਟਨ। ਕਾਲ 905-458-2222 ਔਰ ਵਿਜ਼ਿਟ bcvc.info।
ऑर्डर ऑर्डर मुलजिम कसम खा जो कुछ भी बोलेगा।
हर तरह की कानूनी सेवा ले आज ही संपर्क करो
सुभाष जोशी लॉ ऑफिस बैरिस्टर सोलिसिटर एंड नोटरी पब्लिक सुभाष जोशी।
हर तरह दिया लीगल सर्विसेज ले
फैमिली लॉ कॉर्पोरेट लॉ इमिग्रेशन लॉ लिटिगेशन या फिर कन्वेंसिंग ऑफ विल्स एंड पावर ऑफ अटॉर्नी ले आज ही कॉन्टेक्ट करो सुभाष जोशी लॉ ऑफिस नो आज ही पहुँचो सुभाष जोशी लॉ ऑफिस 1530 ड्रू रोड मिसिसागा यूनिट नंबर 30 कॉल करो 9053620111 905-302-0111।
जी ब्रेक तुम्हारे एक बार फिर स्वागत है जी। तो बिरजू हुणां नाल गलबात करते हैं जिहड़ियां दो गल्लां उन्हां दे उत्थों दे व्यू लैने हैं क्योंकि उत्थों बंदे नूं थोड़ा जिहा ज़्यादा गल क्लीयर हुंदी है। बिरजू जी
जी
पहले दो चीज़ पे बात करेंगे आपसे आज, थोड़ा टाइम का भी ख्याल रखना पड़ेगा, बीच में शायद एक बार ब्रेक भी लें। लेकिन एक चीज़ सबसे पहले जो आपने पहले रिपोर्ट भी किया था, जैसे महाराष्ट्र में गवर्नमेंट पहले बनी और फिर वो गवर्नमेंट जो है उसके डिप्टी मुख्यमंत्री और मुख्यमंत्री ने रिज़ाइन किया और फिर एक नई गवर्नमेंट बनी, और जो पहली गवर्नमेंट में डिप्टी मुख्यमंत्री थे वो शायद नई वाली गवर्नमेंट में भी डिप्टी मुख्यमंत्री ही हैं। तो एक तरफ शिवसेना जिसका बाहर से आ रहा है कि वो अपने जो हिंदू आइडियोलॉजी वाला एजेंडा है उसको नहीं छोड़ेंगे, एनसीपी और कांग्रेस वो बोल रहे हैं भाई हम तो धर्म निष्पक्ष पार्टी हैं और हम कॉमन मिनिमम प्रोग्राम पे ही काम करेंगे और हमने ये कोलिशन जो है वो बनाया है ताकि बीजेपी को पावर से आउट करने के लिए, और इस सारे में गवर्नर का भी एक खास रोल रहा है। आप इस सब सभी को कैसे लेते हैं, आपका क्या व्यू है उस सारे पे?
देखिए मैं तो ये कहूँगा कि ये लोकतंत्र का पूरी तरह से मजाक है एक तरीके से, कि आप वोट लेते हैं और आप पार्टियां बदलते हैं, और जिन अगर कोलिशन तैयार है कि दो पार्टियां अगर मिलकर तैयार हैं तो आप उनको गवर्नर का काम होना चाहिए कि उनको सरकार बनाने के लिए आमंत्रित करें। और चूंकि इंडिया में ज़्यादातर क्या मतलब आप 99% ऐसा होता है कि गवर्नर सो कॉल्ड जो इंडिपेंडेंट होता है कि वो स्वतंत्र डिसीजन लेता है, पर वो ऐसा होता नहीं है। रियलिटी में होता यही है कि जो पार्टी उसको मुकर्रर करती है, जो सेंट्रल गवर्नमेंट में होता है जो मुकर्रर करती है, वो उसी पार्टी के फेवर में स्टेट में काम करता है। तो और जिस तरीके से ये जो पूरा चला है ये बिल्कुल मतलब लोग भी देखते हैं कि ऐसा नहीं होना चाहिए जैसा हो रहा है। और जो भूमिका इवन राष्ट्रपति जो हमारे देश का प्रेसिडेंट है और जो गवर्नर है जो भूमिका निभा रहा है वो ठीक नहीं माना जाता है, कि जब आप उनकी नियुक्ति होती है तो ये पहला कहा जाता है कि वो किसी भी पार्टी की तरफदारी नहीं करेंगे, वो विपक्ष और जो सत्ता पक्ष है
उनको कॉन्स्टिट्यूशन जो है कॉन्स्टिट्यूशन को बचाने के लिए जो भी उनको सही लगता है वो कॉन्स्टिट्यूशन के हिसाब से चलना जो माना जाता है।
बिल्कुल बिल्कुल, तो यही है। तो कभी कभी ये भी बड़ा मैं इतना ही बात कहना चाहता हूँ इसमें
जी। और दूसरा भी आपने वो खबर दी, इधर भी चल रहा है और जो हैदराबाद के जो रेप के जो मुलजिम थे, मुजरिम तो नहीं बोल सकते क्योंकि मुजरिम का फैसला तो करना है अदालत ने, लेकिन मुलजिम जो हैं जिन पे वो केस डला था उनका पुलिस एनकाउंटर में डेथ हुई और ज़्यादा लोगों ने उनका जो है वो कहा हाँ ऐसा होना चाहिए था, लेकिन बहुत कम लोग हैं जिन्होंने ये कहा भी अगर अदालत उनको फांसी देती तो ज़्यादा अच्छा होता। लेकिन दूसरी तरफ जब अदालत की तरफ देखते हैं ऐसे कुछ और केस, तो उन केसों में जहाँ से केस शुरू होता है और सुप्रीम कोर्ट तक जाते जाते और सुप्रीम कोर्ट के बाद में रहम की अपील होते होते कितना टाइम जो है वो लग जाता है, जो बड़े शहरों में कुछ ऐसे केस होते हैं उनको तो खबरों में भी जगह मिलती है, लेकिन जो गाँव में छोटे शहरों में दूर दराज के, उनको तो खबरों में भी जगह नहीं मिलती ना। तो एक तरफ ये लोग जो मेरे को लगता है शायद गरीब तबके से होंगे जो ये चारों हैं हैदराबाद वाले, और दूसरी तरफ उसी तरह के इल्ज़ाम आसाराम जैसे लोगों पे भी हैं, नित्यानंद पे भी थे, वो तो अभी कंट्री से ही बाहर है, और जो एक यूपी का एमएलए है उस पे भी हैं। तो ये पुलिस का जो है वो एटलीस्ट मेरे को एक लग रहा है अभी दोहरा स्टैंडर्ड है कि जो जिनको तो कचहरी में भी शायद अच्छा वकील करने के लिए पैसे नहीं हो, उनको एक ऐसे सजा दे दो, और जिनके पास सुप्रीम कोर्ट तक जाने के लिए सभी कुछ है, बड़े से बड़ा वकील करने के पैसे हैं, उनको जेल में डाल दो। आप क्या लगता है आपको?
हाँ, पहला पॉइंट हमें ये देखना है कि जो हमारे देश के अंदर जो हमारे देश की जो महिलाएं हैं, पहली बात है कि उनके साथ भेदभाव होता है हर स्तर पर, चाहे पॉलिटिकल पार्टियों में देखिए आप, न्यायालय में देखिए, फैक्ट्रियों में देखिए, आप कहीं पर भी चले जाइए।
वो तो पॉलिटिकल पार्टी भी हर इलेक्शन में हल्ला डालते हैं, 33% देंगे, 33 देंगे, अभी तक तो दिया नहीं।
गरीब और अमीर की बात नहीं है ये, हर जगह पहली बात है कि उनको भेदभाव और पुरुष की तुलना में उनको कमतर समझा जाता है। ये तो हुआ नंबर। इसके अलावा भी जो, क्योंकि हमारा समाज जिस तरीके से है, उस समाज में प्याज दर प्याज जो हमारे सोसाइटी में एक डिवीजन है, मतलब कि अगर किसी एमएलए ने अगर किसी गरीब का रेप किया है तो हो सकता है कि उसको एक्सेप्ट भी कर लेते हैं कि इसका मतलब है ये एक जायज है। मैं कानूनी नजर से नहीं बात कर रहा हूँ, एक सामाजिक और एक पॉलिटिकल जो मान्यताएं और इस तरीके से जो बनाई जाती हैं उस तरीके से, और जैसे ऊंची जात वाले का जो निचले जात वाले सो कॉल्ड उनके साथ गलत काम कर लेना, तो ऐसे में क्या होता है कि इसका मतलब है कि हमें इस मानना पड़ेगा कि ये जो पुरुष जो हमारा सोसाइटी है उसमें महिलाओं को बराबरी के साथ सम्मान पूर्वक जीवन जो जीने का जो एक अधिकार है वो नहीं है। बेशक हम उसको किताबों में कितना ही रगड़ रगड़ के लिखें, राजनीतिक तौर पर हम कितना ही क्यों ना बोलें, सोशल तौर पर कितना बोले, ये तो एक मेन पॉइंट है। नंबर टू, जहां तक ये इश्यू है कि पहली बात है कि जो वो आरोपी थे और अभी तक उनका कोई क्या कहते हैं वो मुजरिम करार नहीं दिए,
केस चला ही नहीं, कोर्ट में गया ही नहीं,
कुछ नहीं हुआ अभी तक, मतलब इवन उनको आरोप पत्र भी डालना था,
जी।
मतलब आरोप पत्र भी होता है कि आप चार्जशीट
डालेंगे,
हाँ ये कुछ भी अभी तक नहीं हुआ है। दूसरी बात है कि जो चार लड़के थे ये उनकी उम्र थी 24 से 20 साल, यानी
20 से 24
साल की, ये इतनी उम्र थी, और वो बेहद गरीब परिवारों से थे, और वो कहीं ना कहीं मजदूरी करके अपनी जिंदगी, एक आध की शायद शादी भी हो गई, मतलब एक विवाह भी हुआ है, मेरे कहने का मतलब है वो बहुत अत्यंत गरीब परिवारों से थे। मैं ये नहीं कह रहा हूँ कि किसी के गरीब परिवारों का होने का मतलब है उसके जुर्म जो होते हैं वो कम हो जाते हैं, वो बात नहीं, बात यह है कि वो जुर्म कम से कम साबित तो होना चाहिए, नंबर वन। नंबर टू कि वो चार लड़के 20 से 24 साल की उम्र में उनके पास कितनी ताकत रही होगी
जी।
जो मजदूरी करते हैं कि वो मुस्टंडे जो पुलिस वाले 10 पुलिस वाले उनको हैंडल नहीं कर सके, ये यहाँ पर क्वेश्चन आता है
जी।
तीसरी बात ये रही कि जो आंध्रा पुलिस, यानी ये अभी तक आंध्रा थे, अभी तेलंगाना नहीं है, और आंध्रा पुलिस की ये ट्रेनिंग रही है कि किस तरीके से आप साफ तरीके से उड़ा दो केस को, खत्म कर दो, और उसके लिए प्रॉपर प्रोपोगेट किया गया, मीडिया में पूरा प्रोपोगेट किया गया, एक एक लड़की का दिया गया मतलब इंटरव्यू दिया गया कि किस तरीके से इन्होंने फटाफट उनको उड़ा दिए गए, मोमबत्ती जलाए गए उस लड़की के, मतलब जो बलात्कार और जो मारी गई लड़की के शिकार है, मतलब पूरा इतना प्रचार किया गया, ये उल्टा प्रचार किया गया, ये हमें देखने की जरूरत है। तीसरी जो सबसे और महत्वपूर्ण बात यह है कि और इससे पहले कई फेक एनकाउंटर के जो चार्जेस हैं वो आंध्र पुलिस यानी तेलंगाना जो पुलिस है उनके ऊपर पहले से वो चल रहे हैं। आप एक आपको याद होगा कि जब गुड़गावा में एक बच्चे को मार के उसको टॉयलेट में गिरा दिया गया था, तो पहली बार में जो ड्राइवर पकड़ा गया और ड्राइवर ने एक्सेप्ट किया कि मैंने इस बच्चे को मारा है।
जी 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 जी।
ये आपको याद है?
बस ड्राइवर था, स्कूल बस ड्राइवर था वो,
स्कूल का बस ड्राइवर।
जी 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 जी।
अगर मान लेते हैं कि और उसके ऊपर चार्जशीट तैयार हो चुकी थी, चीज तैयार हो चुका था, ठीक है। उसके बाद पर उसकी जो उसके पिता थे उसने माना नहीं कि इस ड्राइवर ने मेरे बच्चे की हत्या की होगी। जब उसने शोर मचाया और कानून के जरिए गए, तब जाके उजागर हुआ कि वो किसी एक बहुत बड़े लैंडलॉर्ड का पॉलिटिकल कनेक्शन के साथ रिलेटेड था और उस लड़के को बचाने के लिए, यानी अपने लड़के को बचाने के लिए उस ड्राइवर को फंसाया गया।
वो तो सेम एग्जांपल आप सोचिए, ऐसे ही है जैसिका लाल वाला केस भी तो ऐसा ही था।
यस, इसका मतलब अगर उसको सूट कर देते, खत्म कर देते,
तो केस क्लोज,
वो भाग रहा था और उसको खत्म कर देते, तो क्या हम कैंडिडेट जला के, मतलब कैंडल जला के वो करते? हम चाहते हैं कि इंसाफ होना चाहिए और इंसाफ इस तरीके से होना चाहिए कि जो अपराधी हैं, जो स्त्रियों के प्रति गलत, यानी महिलाओं के प्रति गलत रखने वाले, वो कांपना चाहिए उनको। पर जिस तरीके से हुआ, इसका मतलब मुझे तो कभी कभी यूं लगता है कि उस लड़की के बलात्कार के पीछे वो चार नहीं, कोई और मसल्स पावर और कोई पॉलिटिकल पावर और या कुछ पैसे वाले हों जिनको बचाने के लिए उन्होंने साफ किया, ये भी हो सकता है। अब चूंकि अगर जुर्म साबित ही नहीं है तो ये भी कहा जा सकता है। और ये जो इन्वेस्टिगेशन होती है, कई ह्यूमन राइट्स ने फेक एनकाउंटर के बारे में इनके ऊपर आरोप किया है और उनको कोई सजा नहीं मिलती हिंदुस्तान के अंदर।
जी जी,
ये कहने की बात है कि ये
बिल्कुल वो तो इंक्वायरी होगी, क्या होगा वो सारा
चला तो दुख होता है कभी कभी। मतलब अभी हम इस उम्र में हैं कि हमारे बच्चे उस उम्र में हैं, तो हम उनको सिखा, मतलब बताते हैं कि इस तरीके से महिलाओं के प्रति जो सोच है, तो जो स्टेट है, और होता क्या है कि जब लंबा चलता है कोई केस, उस लंबे को चलाने के लिए चूंकि स्त्रियों के प्रति आपका नजरिया नकारात्मक होता है, तो इसका मतलब है कि उसको लंबा खींचते रहते हैं। और ये जो नकारात्मक स्त्रियों के प्रति नकारात्मक रवैया तब और ज्यादा आता है कि अगर कोई इंसान जो अपराधी है और वो कोई बड़े पॉलिटिकल से या कोई बहुत फैक्ट्री ओनर से या कोई बहुत बड़ा होता है, तो इसका मतलब है कि फिर वो जस्टिस जो उसको मिलने में बहुत टाइम लगता है और इस तरीके से चीजें होती हैं
जी, और कई बार मिलता भी नहीं है। बहुत बहुत शुक्रिया बिरजू जी, अभी आपने जो बात किया, थोड़ा आपने खुल के और एक और नजरिए से उसको बताया, थैंक यू वेरी मच। थैंक यू जी। एक रिकॉर्डेड कमर्शियल ब्रेक ला लिए थे, गलबात जी 2:57 तक 4 मिनट अपने को गया, जारी रहूगी जी।
कितने आदमी थे?
बस दो आदमी सर।
दो आदमी, एक मामूली खिड़की तोड़ के चोरी नहीं कर सके।
बस वो कोई मामूली खिड़की नहीं सी, वो न्यू टेक विंडो वाले ने लाई हुई मजबूत ते दमदार खिड़की सी, ते उत्तों डिजाइन इतना सोना सी, मैं ते देखदा ही रह गया।
न्यू टेक विंडोज, जो भी देखे बस देखदा रह जाए। वो दिए दमदार हीट सेवर वाइनल ते एल्युमिनियम दिया हर तरह दिया विंडोज, लंबे अरसे तो घट कीमतां ते गारंटी शुदा कम लई मशहूर। न्यू टेक विंडोज, पहुंचो 247 कैरियर ड्राइव यूनिट 6 इन रेक्सडेल, और कॉल मलकीत सिंह 416-687-1360।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स, पिछले लंबे समय तो 15 जैवलिन ड्राइव वुड ब्रिज सोमा दिंदा आ रहा है, हुण खुल चुका है 16 इंटरमॉडल ड्राइव ब्रैम्पटन दे सीएन दे यार्ड दे बिल्कुल लागे। टॉप चॉइस इलेक्ट्रॉनिक्स, फ्रिज स्टोव वाशर ड्रायर तो अलावा हर तरह दे टेलीविजन ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਉਹ ਬਸ ਕਰੋ ਨਿਆਣਿਓ, ਉਹ ਟੱਪ ਟੱਪ ਕੇ ਤੁਸੀਂ ਫਰਨੀਚਰ ਦੀਆਂ ਲੱਤਾਂ ਤੋੜ ਦੇਣੀਆਂ।
ਡੈਡੀ ਜੀ, ਅਸੀਂ ਖਾਲਸਾ ਫਰਨੀਚਰ ਤੋਂ ਫਰਨੀਚਰ ਖਰੀਦਿਆ ਹੈ ਜਿਹੜੇ 5 ਸਾਲ ਦੀ ਗਾਰੰਟੀ ਦਿੰਦੇ ਨੇ, ਇੱਥੋਂ ਤੱਕ ਕਿ ਫੈਬਰਿਕ ਤੇ ਫੋਮ ਦੀ ਚੋਇਸ ਵੀ ਦਿੰਦੇ ਨੇ। ਇਹ ਬੱਚਿਆਂ ਦੇ ਖੇਡਣ ਨਾਲ ਨਹੀਂ ਟੁੱਟਦਾ।
ਚੱਲੇ ਸਾਲੋ ਸਾਲ ਖਾਲਸਾ ਫਰਨੀਚਰ,
ਸੋਲਿਡ ਵੁੱਡ ਫਰੇਮ ਦੇ ਨਾਲ ਨਾਲ ਵਧੀਆ ਕੁਆਲਿਟੀ ਦੀ ਫੋਮ, ਬੈਡਸ, ਸੋਫਾ, ਡਾਈਨਿੰਗ ਐਂਡ ਫਰਨੀਚਰ,
ਕਸਟਮ ਮੇਡ ਫਰਨੀਚਰ ਦੇ ਨਾਲ ਨਾਲ ਬ੍ਰਾਂਡਡ ਫਰਨੀਚਰ ਵੀ। ਸਾਡੀ ਕੁਆਲਿਟੀ ਤੇ ਰੇਟ ਨੂੰ ਕੋਈ ਵੀ ਬੀਟ ਨਹੀਂ ਕਰ ਸਕਦਾ। 1325 ਖਾਲਸਾ ਡਰਾਈਵ, Mississauga, Main Intersection, Dixie and Dairy. Aji call karo 905-565-9588.
हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर सिंस 1992, अफोर्डेबल, स्टाइलिश एंड क्वालिटी फर्नीचर। विजिट इन स्टोर फॉर much more. Two locations to serve you. 6 Marconi Court, Bolton. 905-951-9394. 2575 Steeles Avenue East, Brampton. 905-790-0560. Stevens Furniture.
Garnishment. Power of sale notice. Bank walo paise di mang. Unhe hi sanu call karo. Phir tuhanu koi nahi kar sakega tang. Karza maaf karao. 100% mansik shanti pao. Collection callon to chutkara. ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100
ਜੀ, 416-502-3100 ਜੀ। CCCA ਜਸਬੀਰ ਹੁੰਦਲ, ਜੇ ਕਰਜ਼ੇ ਤੋਂ ਪਰੇਸ਼ਾਨ ਹੋ ਅਤੇ ਜੇ ਜਿਹੜੇ ਜੀ ਤੁਸੀਂ 65 ਸਾਲ ਤੋਂ ਵੱਡੇ ਹੋ ਜਾਂ ਪਰਮਾਨੈਂਟਲੀ ਵੀਲਚੇਅਰ 'ਤੇ ਹੋ ਜਾਂ ਕੋਈ ਹੋਰ ਇਸ਼ੂਜ਼ ਹੈਗੇ, ਤੁਸੀਂ ਸਨੋਅ ਨਹੀਂ ਪਰੂਵ ਕਰ ਸਕਦੇ, ਖਾਸ ਕਰਕੇ ਜੇ 65 ਸਾਲ ਤੋਂ ਵੱਡੇ ਹਾਂ ਅਤੇ ਘਰ 'ਚ ਰਹਿੰਦੇ ਹਾਂ, ਤਾਂ ਸਿਟੀ ਆਫ ਬ੍ਰੈਂਪਟਨ ਵਾਲਿਆਂ ਦਾ $200 ਤੱਕ ਤੁਸੀਂ ਜਿਹੜਾ ਲੈ ਸਕਦੇ ਹਾਂ। ਐਪਲੀਕੇਸ਼ਨ ਕਰਨੀ ਪਊਗੀ, ਐਪਲੀਕੇਸ਼ਨ ਕਰਕੇ ਦੇਖ ਲਓ, ਜੇ ਤੁਸੀਂ ਐਲੀਜੀਬਲ ਹੋਏ ਤਾਂ ਤੁਹਾਨੂੰ ਉਹ ਪੈਸੇ ਮਿਲ ਸਕਦੇ ਆ। ਅਗਲੇ ਐਤਵਾਰ ਤੱਕ ਸਾਨੂੰ ਦੋ ਛੁੱਟੀਆਂ, ਅਗਲੇ ਐਤਵਾਰ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤੁਸੀਂ ਗੱਲਬਾਤ ਕਰਨੀ ਹੋਵੇ 416-600-4320 ਜਾਂ 416-835-3653 'ਤੇ ਗੱਲਬਾਤ ਕਰ ਸਕਦੇ ਹਾਂ ਜੀ। ਅਗਲੇ ਐਤਵਾਰ ਨੂੰ ਫਿਰ ਮਿਲਾਂਗੇ, ਸਤਿ ਸ੍ਰੀ ਅਕਾਲ ਜੀ।
The views expressed on the preceding program may not necessarily be those of the owner or management of WTOR radio station.
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com।
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
Can you describe Popeyes in just 2 words?
Bold and spicy.
Oy hoy!
Kamal! Kamal!
Chaska maska!
Andhi Tufan!
Mirch masala! Ab enjoy kijiye special $30 holiday feast.
To yara, ho jaye Popeyes dobara.
Popeyes, love that chicken.
नवे साल वास्ते देख रहे हो घर वास्ते फर्नीचर या फिर गिफ्ट आइटम्स पोंचो कंप्लीट होम फर्नीचर एंड अप्लायंसेस कंफर्टेबल अफोर्डेबल यूनिक फर्नीचर वॉल आर्ट पेंटिंग सेंटर पीसेस लैंप्स गिफ्ट आइटम्स कोई भी प्राइस नू बीट करेंगे गारंटी लार्ज कलेक्शन वैरायटी टू चूज फ्रॉम स्टील्स एंड रदरफोर्ड द इंटरसेक्शन द होम डिपो वाला प्लाजा दे अंदर कंप्लीट होम फर्नीचर एंड अप्लायंसेस एक बारी फेरा जरूर पा लिया जे
ਮੇਫੀਲਡ ਦੇ ਕੈਨੇਡੀ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਕੈਨੇਡਨ ਵਿੱਚ ਟਾਊਨ ਹਾਊਸ ਬੁੱਕ ਕਰਨ ਦਾ ਸੁਨਹਿਰੀ ਮੌਕਾ ਵਾਜਬ ਕੀਮਤਾਂ ਅਫੋਰਡੇਬਲ ਪੇਮੈਂਟ ਸਟਰਕਚਰ 2021 ਵਿੱਚ ਕਲੋਜ਼ਿੰਗ ਸਟੇਨਲੈਸ ਸਟੀਲ ਅਪਲਾਈਂਸਿਸ ਐਕਸਲੈਂਟ